ਨਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੀਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜੂਰ ਖੁਦਾਏ ਵੇਦ ਕਤੀਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੋ ਹਾਜ਼ਰ ਹਜੂਰ ਖੁਦਾਏ ਬੰਦੀ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹੋ ਜੋ ਦੁਨੀਆ ਸਿਹਰ ਮੇਲਾ ਦਸਤ ਗੀਰੀ ਨਾਹੇ ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹ ਮੌਜੂਦ ਅਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰ ਜਾਨ ਸੋਏ ਅਲਾਹ ਪਾਕੰ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਨ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਗੁਰਗੱਦੀ ਦੇ ਮਾਲਕ ਛਤਰ ਚਵਰ ਤਖ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਮੇਰੇ ਸਾਹਿਬ ਦੇ ਪਾਵਨ ਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਇਸ ਪਾਵਨ ਅਸਥਾਨ ਤੋਂ ਆਪ ਜੀ ਨੇ ਸ਼ਰਵਣ ਕਰਨਾ ਕੀਤਾ। ਆਓ ਸਾਹਿਬ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰੀਏ। ਅੱਜ ਦੇ ਸ਼ਬਦ ਵਿਚਾਰ ਦੀ ਸਾਂਝ ਮੇਰਾ ਮਾਲਕ ਸੁਰਤ ਵਿੱਚ ਬਿਠਾ ਦੇਵੇ, ਅੰਦਰ ਦੇ ਧਿਆਨ ਵਿੱਚ ਗੁਰੂ ਕੇ ਸ਼ਬਦ ਦਾ ਧਿਆਨ ਬਣ ਜਾਏ ਤਾਂ ਕਿ ਜੀਵਨ ਜਾਚ ਆ ਜਾਏ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਤਿਲੰਗ ਰਾਗ ਹੈ ਇੱਥੋਂ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ ਇਹ ਪਹਿਲਾ ਸ਼ਬਦ ਭਗਤ ਕਬੀਰ ਜੀ ਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਇਸ ਬਾਣੀ ਨੂੰ ਦਰਜ ਕਰਦੇ ਆ ਮੰਗਲਾਚਰਨ ਉਚਾਰਦੇ ਨੇ ਇੱਕ ਓਅੰਕਾਰ ਉਸ ਦੇ ਨਾਮ ਅਨੇਕ ਹੋ ਸਕਦੇ ਨੇ ਉਸ ਨੂੰ ਹਰ ਧਰਮ ਦਾ ਆਪਣੇ ਨਾਮ ਨਾਲ ਪੁਕਾਰਦਾ ਪਰ ਵਾਹਿਗੁਰੂ ਅਨੇਕ ਨਹੀਂ ਹੈ ਉਹ ਇੱਕ ਹੈ ਦੂਸਰੀ ਗੱਲ ਉਹ ਸਰਗੁਣ ਪਸਾਰੇ ਅੰਦਰ ਤਮਾਮ ਅਨੰਤ ਜੀਵਾਂ ਅੰਦਰ ਅਤੇ ਜੜ ਰਚਨਾ ਅੰਦਰ ਕੁਝ ਰਚਨਾ ਜੋ ਚੇਤਨ ਜੀਵਾਂ ਦੇ ਰੂਪ ਵਿੱਚ ਹੈ ਕੁਝ ਰਚਨਾ ਜੋ ਪੱਥਰ ਅਤੇ ਪਹਾੜ ਦੇ ਰੂਪ ਹੈ ਜਲ ਥਲ ਬਨ ਪਰਬਤ ਪਤਾਲ ਪਰਮੇਸ਼ਵਰ ਤੈਂ ਬਸੈ ਦਿਆਲ ਸੂਖਮ ਅਸਥੂਲ ਸੂਖਮ ਬਰੀਕ ਤੋਂ ਬਰੀਕ ਅਸਥੂਲ ਵੱਡੇ ਤੋਂ ਵੱਡਾ ਸੂਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਣ ਉਹ ਸੂਖਮ ਵਿੱਚ ਅਸਥੂਲ ਵਿੱਚ ਜੜ ਵਿੱਚ ਅਤੇ ਚੇਤਨ ਰਚਨਾ ਵਿੱਚ ਅਨੇਕ ਪਸਾਰੇ ਵਿੱਚ ਪਸਰਿਆ ਪਰ ਅਨੇਕਤਾ ਵਿੱਚ ਪਸਰ ਕੇ ਉਹ ਇੱਕ ਹੈ ਏਕ ਹੈ ਅਨੇਕ ਹੈ ਫਿਰ ਏਕ ਹੈ ਪਰ ਉਸ ਇੱਕ ਓਅੰਕਾਰ ਨੂੰ ਜਾਣਿਆ ਜਾਂਦਾ ਅਗਰ ਸਤਿਗੁਰੂ ਦੀ ਕਿਰਪਾ ਹੋਏ ਸਤਿਗੁਰੂ ਦੀ ਕਿਰਪਾ ਹੈ ਕਿ ਗੁਰੂ ਦਾ ਗਿਆਨ ਮਿਲ ਜਾਏ ਗੁਰੂ ਦੀ ਸੰਗਤ ਵਿੱਚ ਬੈਠੀਏ ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰੀਏ ਜਿਹੜੇ ਗੁਰ ਸੰਗਤ ਵਿੱਚ ਬੈਠਦੇ ਨੇ ਗੁਰੂ ਦਾ ਗਿਆਨ ਸੁਣਦੇ ਨੇ ਉਸ ਗਿਆਨ ਮੁਤਾਬਕ ਆਪਣਾ ਧਿਆਨ ਬਣਾ ਲੈਂਦੇ ਨੇ ਜੀਵਨ ਜਾਚ ਸਿੱਖ ਜਾਂਦੇ ਨੇ ਉਹਨਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਉਸ ਇੱਕ ਓਅੰਕਾਰ ਨੂੰ ਜਾਣ ਲੈਂਦੇ ਹਨ ਜੀ
ਵੇਦ ਕਤੀਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ
ਹਿੰਦੂ ਧਰਮ ਦੇ ਚਾਰ ਪ੍ਰਮੁੱਖ ਗ੍ਰੰਥ ਨੇ ਚਾਰ ਵੇਦ ਸਾਮਵੇਦ ਰਿਗਵੇਦ ਯਜੁਰਵੇਦ ਅਤੇ ਅਥਰਵਣ ਵੇਦ ਇਸਲਾਮ ਧਰਮ ਦੇ ਚਾਰ ਗ੍ਰੰਥ ਨੇ ਤੋਰੇਤ ਜ਼ਬੂਰ ਅੰਜੀਲ ਅਤੇ ਕੁਰਾਨ ਇਹਨਾਂ ਨੂੰ ਕਤੇਬ ਕਹਿੰਦੇ ਨੇ ਵੇਦ ਕਤੇਬ ਇਫਤਰਾ ਭਾਈ ਅਗਰ ਇਹ ਬਨਾਵਟ ਬਣ ਜਾਂਦੀ ਹੈ ਅਗਰ ਇਕੱਲੀਆਂ ਗੱਲਾਂ ਬਣ ਜਾਂਦੀਆਂ ਮੈਂ ਬੇਨਤੀ ਕਰਾਂ ਵੇਦਾਂ ਅਤੇ ਕਿਤਾਬਾਂ ਦੀਆਂ ਇਕੱਲੀਆਂ ਗੱਲਾਂ ਕਰਨੀਆਂ ਕਹਿ ਲਈਏ ਜੀਵਨ ਵਿੱਚ ਜਾਪਦਾ ਬੜਾ ਪੜ੍ਹਿਆ ਲਿਖਿਆ ਨਹੀਂ ਜੇਤਾ ਪੜ੍ਹਿਆ ਤੇਤਾ ਕੜਿਆ ਇਹ ਸੱਚ ਹੈ ਇੱਕ ਮਕਾਨ ਨੂੰ ਬਣਾਉਣ ਦੇ ਲਈ ਕਾਲਮ ਕੀਤਾ ਜਾਂਦਾ ਲੈਂਟਰ ਪਾਉਣ ਲਈ ਕਾਲਮ ਕੀਤਾ ਜਾਂਦਾ ਪਰ ਬੇਨਤੀ ਕਰਾਂ ਭਾਵੇਂ ਉਸ ਕਾਲਮ 'ਤੇ ਜਿਸ ਢੰਗ ਦਾ ਕੱਚਾ ਕਾਲਮ ਹੈ ਪੱਕਾ ਕਾਲਮ ਹੈ ਸ਼ਟਰਿੰਗ ਕੀਤੀ ਹੈ ਉਹ ਬਿਲਕੁਲ ਲੈਂਟਰ ਦੀ ਤਰ੍ਹਾਂ ਜਾਪਦਾ ਪਰ ਉਹ ਬਨਾਵਟ ਹੈ ਅਸਲੀ ਲੈਂਟਰ ਨਹੀਂ ਹੈ ਧਰਮ ਦੀ ਜ਼ਿੰਦਗੀ ਵਿੱਚ ਵੀ ਵੇਦ ਕਿਤਾਬ ਪੜ੍ਹ ਕੇ ਬਹੁਤ ਗੱਲਾਂ ਕਰ ਲੈਣੀਆਂ ਇਹ ਸਮਝ ਲੈਣਾ ਮੁਬਾਲਗਾ ਬਨਾਵਟ ਹੈ ਉਸ ਨਾਲ ਦਿਲ ਦਾ ਫਿਕਰ ਨਹੀਂ ਜਾ ਸਕਦਾ ਅੰਦਰ ਦੀ ਚਿੰਤਾ ਦੂਰ ਨਹੀਂ ਕਿਉਂਕਿ ਚਿੰਤਨ ਅੰਦਰ ਨਹੀਂ ਵਸਿਆ ਚਿੰਤਾ ਕਿੱਥੋਂ ਜਾਏ ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਗਤ ਬਾਣੀ ਦੇ ਬੋਲਾਂ ਰਾਹੀਂ ਸਮਝਾਉਂਦੇ ਨੇ, ਬੇਦ ਕਿਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ।
ਟੋਕ ਤਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ।
ਟੁੱਕ ਦਮ ਕਰਾਰੀ, ਜ਼ਰਾ ਕੁ ਆਪਣੀ ਸੁਰਤ ਨੂੰ ਟਿਕਾਇਓ, ਅੰਦਰ ਇਕਾਗਰਤਾ ਬਣਾਇਓ, ਰੱਬ ਸਾਹਮਣੇ ਨਜ਼ਰ ਆਏਗਾ। ਹਾਜ਼ਰ ਹਜ਼ੂਰ ਖੁਦਾਏ, ਉਹ ਕਿਤੇ ਦੂਰ ਨਹੀਂ। ਬੇਨਤੀ ਕਰਾਂ, ਮਨ ਪਰਦੇਸੀ ਬਣ ਜਾਂਦਾ ਹੈ, ਉਹ ਤੇ ਦੇਸ਼ ਵਿੱਚ ਬੈਠੇ, ਧਨ ਵਾਂਢੀ ਫਿਰ ਦੇਸ਼, ਧਨ ਜੀਵ ਆਤਮਾ, ਜੀਵ ਰੂਪੀ ਇਸਤਰੀ ਸੁਰਤ ਉਹਤੇ ਵਾਂਢੇ ਚਲੀ ਗਈ ਹੈ, ਕਿਤੇ ਹੋਰ ਚਲੀ ਗਈ ਹੈ, ਪਦਾਰਥਾਂ ਵਿੱਚ ਚਲੀ ਗਈ ਹੈ। ਬਾਹਰ ਸੰਸਾਰਕ ਗਣਨਾ ਚਿਤਵਨਾ ਸੰਕਲਪ ਵਿਕਲਪ ਵਿੱਚ ਸੁਰਤ ਚਲੀ ਗਈ, ਮਾਲਕ ਤੇਰੇ ਕੋਲ ਸੀ, ਦਰਸ਼ਨ ਕਿੱਥੋਂ ਕਰ ਸਕੇਗਾ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ, ਐਸੋ ਰਾਮ ਰਾਏ ਅੰਤਰ ਜਾਮੀ। ਭਗਤ ਨਾਮਦੇਵ ਜੀ, ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਣ ਮਾਹੇ ਬਦਨ ਪਰਵਾਨੀ। ਬੇਨਤੀ ਕਰਾਂਗਾ, ਜਰਾ ਧਿਆਨ ਦਿਓ, ਬੱਸਾ ਘਟਾ ਘਟ ਲੀਪ ਨਾ ਛਿਪੈ, ਬੰਧਨ ਮੁਕਤਾ ਜਾਤ ਨਾ ਦਿਸੈ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਪਾਣੀ ਵਿੱਚ ਆਪਾਂ ਦੇਖਣਾ ਹੋਵੇ, ਚਿਹਰਾ ਦੇਖਣਾ ਹੋਵੇ, ਪਾਣੀ ਟਿਕਿਆ ਹੋਣਾ ਚਾਹੀਦਾ। ਹਿਰਦੇ ਚੋਂ ਆਤਮਕ ਸਰੂਪ ਦੇ ਦਰਸ਼ਨ ਕਰਨੇ ਹੋਣ ਤੇ ਆਪਣੀ ਸੁਰਤ ਦਾ ਜਲ ਵੀ ਟਿਕਿਆ ਹੋਣਾ ਚਾਹੀਦਾ। ਪਾਣੀ ਮੈਲਾ ਹੈ ਤਦ ਵੀ ਚਿਹਰਾ ਨਹੀਂ ਦੇਖਿਆ ਜਾ ਸਕੇਗਾ। ਪਾਣੀ ਮਾਹੇ ਦੇਖ ਮੁਖ ਜੈਸਾ, ਪਾਣੀ ਮੈਲਾ ਹੈ ਚਿਹਰਾ ਨਹੀਂ ਦੇਖਿਆ ਜਾ ਸਕੇਗਾ। ਪਾਣੀ ਹਿਲਜੁਲ ਵਾਲਾ ਹੈ ਉਸ ਵਿੱਚ ਵੀ ਚਿਹਰਾ ਨਹੀਂ ਦੇਖਿਆ ਜਾ ਸਕੇਗਾ। ਪਾਣੀ ਸਾਫ ਵੀ ਚਾਹੀਦਾ, ਪਾਣੀ ਟਿਕਿਆ ਹੋਣਾ ਵੀ ਚਾਹੀਦਾ। ਹਿਰਦੇ 'ਚ ਔਗਣ ਵਿਕਾਰਾਂ ਦੀ ਪਾਪਾਂ ਦੀ ਮੈਲ ਵੀ ਨਹੀਂ ਚਾਹੀਦੀ। ਪਰ ਕਈ ਐਸੇ ਬੰਦੇ ਨੇ ਉਹ ਹਿਰਦੇ ਕਰਕੇ ਪਾਪੀ ਤਾਂ ਨਹੀਂ, ਪਰ ਹਿਰਦਾ ਟਿਕਿਆ ਨਹੀਂ ਹੈ। ਹਿਰਦਾ ਟਿਕਿਆ ਵੀ ਹੋਣਾ ਚਾਹੀਦਾ। ਸੁਰਤ ਟਿਕ ਜਾਏ, ਧਿਆਨ ਟਿਕ ਜਾਏ, ਅਤੇ ਵਾਹਿਗੁਰੂ ਹਾਜ਼ਰ ਨਾਜ਼ਰ ਸਾਹਮਣੇ ਦਿਖ ਜਾਂਦਾ। ਮੈਂ ਇੱਕ ਬੇਨਤੀ ਕਰ ਦੇਵਾਂ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤ ਹੈ ਨਾ ਭਇਓ ਦੂਰਾਈ, ਉਹ ਕਿਤੇ ਵੀ ਦੂਰ ਨਹੀਂ ਹੈ, ਕਿਸੇ ਕੋਲੋਂ ਵੀ ਦੂਰ ਨਹੀਂ ਹੈ। ਇੱਕ ਗੱਲ ਜ਼ਰੂਰ ਧਿਆਨ 'ਚ ਰੱਖਿਓ, ਮੇਰੇ ਹਜ਼ੂਰ ਦਾ ਉਹ ਪਾਵਨ ਫਰਮਾਨ ਧਿਆਨ 'ਚ ਲਿਓ। ਹਜ਼ੂਰ ਕੀ ਕਹਿੰਦੇ ਨੇ, ਤੂੰ ਰੱਬ ਨੂੰ ਮਿਲਣਾ ਚਾਹੁੰਦਾ ਨਾ, ਉਸ ਨੂੰ ਵੇਖਣਾ ਚਾਹੁੰਦਾ ਹੈ, ਅਤੇ ਆਪਣੇ ਆਪੇ ਵਿੱਚ ਇੰਝ ਟਿਕ ਜਾ, ਇੰਝ ਟਿਕ ਜਾ ਕਿ ਤੇਰੀ ਸੁਰਤ ਸੰਸਾਰ ਦੇ ਵੱਡੇ ਵੱਡੇ ਦੁੱਖ ਆਵਣ ਸੁੱਖ ਆਵਣ, ਕਿਸੇ ਸਮੇਂ ਵੀ ਤੇਰੀ ਸੁਰਤ ਉਸ ਵਾਹਿਗੁਰੂ ਨੂੰ ਭੁਲਾਵੇ ਨਾ। ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਆਪਣੇ ਆਪੇ ਵਿੱਚ ਟਿਕ ਜਾ, ਉਸ ਟਿਕੇ ਹੋਏ ਹਿਰਦੇ 'ਚੋਂ ਤੂੰ ਵਾਹਿਗੁਰੂ ਦੇ ਦਰਸ਼ਨ ਕਰ ਸਕੇਗਾ ਜੀ।
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਬੰਦੇ ਬੰਦਗੀ ਕਰ, ਦਿਲ ਖੋਜ, ਦਿਲ ਮੈਂ ਖੋਜ, ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਰੱਬ ਦੇ ਰਹਿਣ ਦਾ ਠਿਕਾਣਾ ਕਿਹੜਾ ਹੈ, ਉਹ ਕਿੱਥੇ ਹੈ? ਕਹਿੰਦੇ ਨੇ ਤੇਰੇ ਦਿਲ ਵਿੱਚ, ਅਤੇ ਸਾਰੇ ਦਿਲਾਂ ਵਿੱਚ ਉਸ ਵਾਹਿਗੁਰੂ ਨੂੰ ਦੇਖਣਾ ਕਰ। ਜੰਗਲ ਵਿੱਚ ਨਾ ਖੋਜ, ਕਿਸੇ ਗੁਫਾ ਵਿੱਚ ਨਾ ਖੋਜ, ਕਿਸੇ ਵਸਤੂ ਵਿੱਚ ਨਾ ਖੋਜ, ਉਹ ਤੇ ਦੇਸ਼ ਕਾਲ ਵਸਤੂ ਦੇ ਪਰਿਛੇਦ ਤੋਂ ਰਹਿਤ ਹੈ। ਉਸ ਵਿੱਚ ਵਿਆਪਕਤਾ ਪਰਿਪੂਰਨਤਾ ਇਤਨੀ ਹੈ ਵੀ ਕੋਈ ਜ਼ਰਾ ਜ਼ਰਾ ਵੀ ਉਸ ਵਾਹਿਗੁਰੂ ਤੋਂ ਵੱਖਰਾ ਨਹੀਂ। ਇਸ ਕਰਕੇ ਆਪਣਾ ਦਿਲ ਖੋਜਿਓ, मैं बेनती करा जिस तरह अपना दिल खोजांगे, दिल विच कौन है, दिल किस दी शक्ति नाल धड़कदा है, दिल विचों किस दी ताकत ख्याल बनती है, दिल विच ओ कौन अलौकिक जी शक्ति तेरे सारे शरीर का केंद्र बन के बैठी है। जे एक एक ख्याल दिल का उठदा उस ख्याल के पिछे शक्ति केड़ी है, जदों आपा टिक जाएगा फिर काहे रे बन खोजन जाई, सर्ब निवासी सदा अलेपा तू ही संघ समाई, पोहप मध ज्यों बास बसत है, मुकर माहे जैसे छाई तैसे ही हर बसे निरंतर, घट ही खोजो पाई। मैं एक बेनती करा जिस दिन उस रब नू खोजन चले ना, अपना खोज आंदा समझ लेना वो खोज लेंदे ने, जदों हौमै खोज आए गवाच जाए बस। एक अदीब कहंदा है पत्ते पत्ते से तेरा पता ना मिला, डाली डाली तलाश कर डाली, तूने एक रहमत की नजर की मेरी जिंदगी आबाद कर डाली। ए मालिक रहमत करन वाले ऐसी बख्शिश करन वाले, जदों आपे विच तैनू खोजन ले निकले कबीर जा को खोजते पायो सोई ठौर, सोई फिर के तू भया जा को कहता और आपा फिर आपे विच वलीन हो गया। इस करके भगत कबीर जी दे पावन बोल सानू समझा दे ने बंदे खोज दिल हर रोज, रोज खोज हर रोज भीतर जा, हर रोज सुरत टका ना फिर परेशानी माहे, तेरा फिक्र मुक जाएगा तेरी परेशानी मुक जाएगी, तेरे सारे झोरे मुक जाएंगे जिस दिन वाहिगुरु नू खोज दिया उसके दर्शन दीदार कर लेवेगा।
यह जो दुनिया सेहर मेला दास्तगीरी नाहे,
संसार नू बाहर बाहर रख ये तेरी पकड़ विच नहीं आन वाला, क्यों हिरदे दी पकड़ विच इस नू पकड़ी बैठे। ये दुनिया सेहर मेला है, जादू ही तमाशा है। अखां विच बेनती करा भुलेखा पा के जादूगर कुछ दा कुछ विखांदा पर असल विच हुंदा ओ नहीं जो विखा रहा। जरा क मिट्टी दी चुटकी लैके हाथ विच रख के ओ चांदी दा रुपया विखांदा नजर आउंदा, पर मिट्टी तो मैं बेनती करा चांदी का रुपया नहीं बन सकता, मिट्टी तो सोने की मोर नहीं बन सकती, मिट्टी तो गुलाब जामुन विखा दे बनिया नहीं बन सकता। उस जादोई तमाशे ने तैनू भुलेखा पाया, तेरी नज़र नू इहोजिहा भुलेखा पा के जो कुछ भी दिखाई जा रहा है वह तेरी पकड़ विच आउण वाला नहीं। ये जो दुनिया सिहर मेला हजूर कहंदे ने वो छोटा जिहा मदारी, छोटे छोटे तमाशे विखांदा है, ये कुदरत दा वड्डा मदारी तमाम वड्डे वड्डे तमाशे पिया दिखांदा है। बाजीगर जैसे बाजी पाई नाना रूप भेख दिखलाई, सांग उतार थम्यो पासारा तब एको एकंकारा। इस दुनिया दे जादुई तमाशे नू समझ दस्तगीरी ना है, ये तेरे हाथ दी पकड़ विच आउण वाली नहीं, ये तेरे नाल जान वाली नहीं है जी।
रहाओ दरोग पाड़ पाड़ खुशी होए, बेखबर बाद बकाहे।
कुछ धार्मिक ग्रंथां दे अध्ययन करता, कुछ वेद पढ़न वाले, कुछ किताब पढ़न वाले, वो आपस विच एक दूजे नू झूठा करदे ने भी तेरे ग्रंथ ये कहंदे ने झूठा, वो कहंदे ने नहीं तेरे ग्रंथ विच ये लिखिया ये झूठा। वो जिहड़ा तू दरोग पढ़ पढ़ खुशी हो, बहुत खुश हुंदा है ना, मैं दूसरे दी निंदा कीती, दूजे दे ग्रंथ नू, दूसरे दे वेद नू, या वो आखे मैं इस दे किताब नू झूठ कर दिता है, वो कहंदे ने बड़ा खुश हुंदा है तू बेखबर। बाद बकाहे एक हुंदा विवाद, एक हुंदा बाद, दो शब्द ने ਵਾਦ ਵਿਵਾਦ ਕਾਹੂ ਸੀ ਉਹਨਾਂ ਕੀਜੈ, ਕੋਈ ਦੁਨਿਆਵੀ ਸੰਬੰਧ ਵਿੱਚ ਝਗੜਾ ਸਹੇੜ ਬੈਠੀਏ ਉਹਨੂੰ ਵਿਵਾਦ ਕਹਿੰਦੇ ਨੇ। ਧਿਆਨ 'ਚ ਰੱਖਿਓ, ਸੰਸਾਰਕ ਪੱਖ ਤੋਂ ਕੋਈ ਝਗੜਾ ਬਣਾ ਲਈਏ, ਲੜਾਈ ਹੋ ਜਾਏ, ਉਹ ਗੱਲਾਂ ਬਾਤਾਂ ਨਾਲ ਅਸੀਂ ਝਗੜੇ 'ਚ ਪੈ ਜਾਈਏ, ਹੋਵੇ ਦੁਨਿਆਵੀ ਪੱਖ, ਕੋਈ ਪੈਸੇ ਦਾ ਲੈਣ ਦੇਣ, ਕੋਈ ਜ਼ਮੀਨ ਦਾ, ਕੋਈ ਪਲਾਟ ਦਾ, ਕੋਈ ਦੁਨਿਆਵੀ ਗੱਲ ਵਿੱਚ ਜਦੋਂ ਝਗੜਾ ਪਾਈਏ ਉਹਨੂੰ ਵਿਵਾਦ ਕਹਿੰਦੇ ਨੇ। ਜਦੋਂ ਧਾਰਮਿਕ ਪੱਖ ਤੋਂ ਝਗੜਾ ਪਾ ਲਈਏ, ਕੋਈ ਧਾਰਮਿਕ ਗੱਲ ਤੋਂ ਮਰਿਆਦਾ ਤੋਂ ਝਗੜਾ ਪਾ ਲਈਏ ਉਹਨੂੰ ਵਾਦ ਕਹਿੰਦੇ ਨੇ। ਅਤੇ ਇੱਥੇ ਭਗਤ ਕਬੀਰ ਜੀ ਕਹਿੰਦੇ ਨੇ, ਤੂੰ ਇਤਨਾ ਬੇਖਬਰ ਹੈ, ਤੈਨੂੰ ਅਸਲ ਵਿੱਚ ਧਰਮ ਦੀ ਵਿਚਾਰਧਾਰਾ ਦਾ ਪਤਾ ਹੀ ਨਹੀਂ, ਅਤੇ ਐਵੇਂ ਵਾਦ ਕਿਉਂ ਬਕਾ ਰਹੇ, ਕਿਉਂ ਐਵੇਂ ਧਾਰਮਿਕ ਗੱਲਾਂ ਦੇ ਨਾਲ ਝਗੜੇ ਵਿੱਚ ਪੈ ਰਿਹਾ, ਤੂੰ ਤਾਂ ਬੇਖਬਰ ਹੈ, ਤੈਨੂੰ ਰੱਬ ਦੀ ਹੋਂਦ ਦਾ ਅਨੁਭਵ ਨਹੀਂ ਹੋਇਆ ਹੈ ਜੀ।
ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੀ।
ਹੱਕ ਸੱਚ, ਰੱਬ ਸੱਚ ਹੈ, ਉਹ ਖਲਕਤ ਵਿੱਚ ਰਹਿੰਦਾ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋਂ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਉਸ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾ ਹੈ, ਉਹ ਰੱਬ ਕਿਸੇ ਇੱਕ ਸਰੂਪ ਵਿੱਚ ਨਹੀਂ ਹੈ। ਤੂੰ ਉਸ ਨੂੰ ਅਕੇਲਾ ਸਿਆਮ ਮੂਰਤ ਆਖੇ ਨਹੀਂ, ਸਾਰੀਆਂ ਮੂਰਤਾਂ ਵਿੱਚ ਰੱਬ ਆਪ ਹੀ ਵਸਿਆ, ਕਿਸੇ ਇੱਕ ਸਰੂਪ ਵਾਲੇ ਨੂੰ ਹੀ ਰੱਬ ਕਹਿ ਕੇ ਦੂਸਰੇ ਪੱਖ ਵਾਲਿਆਂ ਨੂੰ ਤੂੰ ਜੇ ਝੂਠਾ ਕਰੇ, ਨਿੰਦਾ ਕਰੇ ਅਤੇ ਕਿਸੇ ਬਾਬਤ ਕੋਈ ਸ਼ਬਦ ਮੁੱਖੋਂ ਬੋਲੇ, ਕਹਿੰਦੇ ਇਹ ਯੋਗ ਨਹੀਂ ਕਿ ਉਹ ਪਰਮਾਤਮਾ ਦਾ ਕੋਈ ਇੱਕ ਹੀ ਸਰੂਪ ਹੈ।
ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰ ਦਨ ਬੂਦਾ।
ਅਸਮਾਨ ਮਿਆਨੇ, ਅਸਮਾਨ ਦੇ ਅੰਦਰ ਲੰਘ, ਉੱਥੇ ਦਰਿਆ ਪਿਆ ਵਗਦਾ, ਗੁਸਲ ਕਰਦਨ ਬੂਦ, ਇਸ਼ਨਾਨ ਕਰਨਾ ਚਾਹੀਦਾ। ਗੁਸਲ ਅਸੀਂ ਕਹਿੰਦੇ ਨਾ ਗੁਸਲ ਖਾਨਾ, ਜਿੱਥੇ ਇਸ਼ਨਾਨ ਕਰਨ ਦੀ ਜਗ੍ਹਾ, ਅਤੇ ਗੁਸਲ ਦਾ ਮਤਲਬ ਇਸ਼ਨਾਨ ਕਰਨਾ। ਅਸਮਾਨ ਲੰਘ ਕੇ ਦਰਿਆ ਵਗਦਾ, ਉੱਥੇ ਟੁੱਬੀ ਲਾ, ਭਾਵ ਅਰਥ ਲਿਓ ਜਰਾ ਧਿਆਨ 'ਚ, ਇਹ ਚਿਦਾਕਾਸ਼ ਹੈ ਤੇਰਾ ਅੰਤਾ ਕਰਨ ਹਿਰਦਾ, ਜਿਸ ਥਾਂ ਵਾਹਿਗੁਰੂ ਜੀ ਆਪ ਅੰਦਰ ਚੇਤਨਤਾ ਦੇ ਰਹੇ ਨੇ, ਉਸ ਅੰਦਰ ਦੀ ਸੁਰਤ ਨੂੰ ਆਪਣੇ ਅੰਦਰ ਟਿਕਾ, ਬਾਰ ਬਾਰ ਨਾ ਰਹਿ, ਤੂੰ ਭੀਤਰ ਚਲਾ ਜਾ। ਮੈਂ ਬੇਨਤੀ ਕਰਾਂਗਾ, ਜਿਸ ਦਿਨ ਉਸ ਅਸਮਾਨ ਮਿਆਨੇ ਦੀ ਗੱਲ ਬਣ ਗਈ, ਚਿਦਾਕਾਸ਼ ਵਿੱਚ ਪੁੱਜਣਾ ਕਰ ਲਿਆ, ਉਸ ਦਿਨ ਟੁੱਬੀ ਲੱਗੇਗੀ, ਉਸ ਦਿਨ ਇਸ਼ਨਾਨ ਕਰ ਲਵਾਂਗੇ। ਤਨ ਇਸ਼ਨਾਨ ਕਰੇ ਅਤੇ ਤਨ ਦੀ ਮੈਲ ਉਤਰਦੀ ਅਤੇ ਸਰੀਰ ਨੂੰ ਠੰਡ ਮਿਲਦੀ। ਜਿਸ ਦਿਨ ਮਨ ਇਸ਼ਨਾਨ ਕਰਦਾ ਸ਼ਬਦ ਵਿੱਚ, ਨਾਮ ਵਿੱਚ, ਬਾਣੀ ਵਿੱਚ, ਉਸ ਦਿਨ ਮਨ ਦੇ ਪਾਪਾਂ ਦੀ ਮੈਲ ਉਤਰਦੀ ਅਤੇ ਮਨ ਨੂੰ ਵੀ ਠੰਡ ਮਿਲਦੀ। ਇੱਕ ਮੈਂ ਬੇਨਤੀ ਕਰ ਦੇਵਾਂ, ਬਾਹਰ ਇਸ਼ਨਾਨ ਅਤੇ ਲੋਕ ਇੱਕ ਵਾਰੀ ਦੋ ਦੋ ਵਾਰੀ ਕਰ ਲੈਂਦੇ ਨੇ। ਧਰਮ ਦੀ ਦੁਨੀਆਂ ਵਿੱਚ ਕੋਈ ਵਿਰਲਾ ਵਿਰਲਾ ਹੈ ਜਿਹੜੇ ਜਾਣਦੇ ਨੇ ਮੈਂ ਨਾਮ ਵਿੱਚ ਟੁੱਬੀ ਲਾਉਣੀ ਹੈ, ਆਪਣੀ ਸੁਰਤ ਨੂੰ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਵਾਹਿਗੁਰੂ ਜਲ ਵਿੱਚ ਇਤਨਾ ਡਬੋ ਲੈਣਾ ਕਿ ਮੇਰੇ ਅੰਦਰ ਦੇ ਆਪੇ ਦੀ ਸਾਰੀ ਮੈਲ ਉਤਰ ਜਾਏ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ, ਹੋ ਨਾਮ ਹਰ ਕਾ ਸਦਾ ਜਾਚੋ, ਦੇਹੋ ਪ੍ਰਭ ਧਰਨੀ ਧਰਾ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਨੇ ਉੱਥੇ ਆਤਮਕ ਸਰੂਪ ਵਿੱਚ ਆਪਾਂ ਡੋਬ ਕੇ ਇਸ਼ਨਾਨ ਕਰ ਲਈਏ ਜੀ।
ਕਰ ਫਕਰ ਦਾਇਮ ਲਾਏ ਚਸਮੇ, ਜਹ ਤਹ ਮੌਜੂਦ।
ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹ ਮੌਜੂਦ। ਕਰ ਫਕਰ ਬੰਦਗੀ ਕਰ, ਸਿਮਰਨ ਕਰ, ਚਿੰਤਨ ਕਰ, ਧਿਆਨ ਵਿੱਚ ਬੈਠ, ਕਰ ਫਕਰ ਦਾਇਮ ਸਦਾ ਕਾਇਮ ਦਾਇਮ ਸਦਾ ਪਾਤਸ਼ਾਹੀ ਉਹ ਸਦਾ ਹੀ ਬੰਦਗੀ ਕਰਨ ਵਾਲੇ ਚਸ਼ਮਾ ਲਗਾ ਲੈਂਦੇ ਨੇ ਐਨਕ ਲਗਾ ਲੈਂਦੇ ਨੇ ਐਨਕ ਦਾ ਕੰਮ ਹੈ ਨਜ਼ਰ ਕਮਜ਼ੋਰ ਸੀ ਪਰ ਐਨਕ ਨੇ ਪੂਰੀ ਕਰ ਦਿੱਤੀ ਗਿਆਨ ਦਾ ਚਸ਼ਮਾ ਲੱਗ ਗਿਆ ਮਤ ਦੀ ਨਜ਼ਰ ਘੱਟ ਸੀ ਉਸ ਨੇ ਮਤ ਪੂਰੀ ਕਰ ਦਿੱਤੀ ਇਹਨੂੰ ਕਹਿੰਦੇ ਨੇ ਗੁਰਮਤ ਮਿਲ ਗਈ ਜਿਹੜਾ ਇੱਕ ਬੇਨਤੀ ਕਰਾਂਗਾ ਇੱਕ ਧਰਮ ਗ੍ਰੰਥ ਦੇ ਕਰਤਾ ਨੇ ਬੜੀ ਕਰੋਚਕ ਜੀ ਗੱਲ ਲਿਖੀ ਕਹਿੰਦੇ ਨੇ ਇੱਕ ਬੰਦੇ ਨੇ ਦੋ ਐਨਕਾਂ ਸੱਜੇ ਹੱਥ ਫੜੀਆਂ ਦੋ ਐਨਕਾਂ ਖੱਬੇ ਹੱਥ ਫੜੀਆਂ ਤੇ ਚੱਲਿਆ ਜਾ ਰਿਹਾ ਸੀ ਅੱਗੋਂ ਇੱਕ ਸਾਈਂ ਫਕੀਰ ਮਿਲ ਗਿਆ ਪੁੱਛਦਾ ਚਾਰ ਐਨਕਾਂ ਫੜ ਕੇ ਕਿੱਧਰ ਜਾ ਰਹੇ ਹੈ ਚਾਰ ਕਿਉਂ ਫੜੀਆਂ ਜੀ ਕਹਿੰਦਾ ਬਾਬਾ ਗੱਲ ਸੁਣ ਇੱਕ ਐਨਕ ਹੈ ਨੇੜੇ ਦੀ ਦੂਜੀ ਹੈ ਦੂਰ ਦੀ ਕਹਿਣ ਲੱਗਾ ਤੀਜੀ ਤੀਜੀ ਹੈ ਰਾਤ ਨੂੰ ਸੌਣ ਲੱਗਿਆਂ ਲਾ ਲੈਂਦਾ ਸੁਪਨਾ ਬੜਾ ਕਲੀਅਰ ਦਿਸਦਾ ਕਹਿੰਦਾ ਫਿਰ ਚੌਥੀ ਕਹਿੰਦਾ ਜਦੋਂ ਤਿੰਨੇ ਗਵਾਚ ਜਾਣ ਤੇ ਉਹਨਾਂ ਨੂੰ ਲੱਭਣ ਲਈ ਤੇ ਸਾਈਂ ਫਕੀਰ ਕਹਿੰਦਾ ਕਹਿਣਕ ਹੋਰ ਰੱਖ ਲੈ ਗੁਰੂ ਦੇ ਗਿਆਨ ਦੀ ਜਦੋਂ ਆਪਾ ਗਵਾਚ ਜਾਏ ਤੇ ਸੁਰਤ ਵਿੱਚ ਨਾਮ ਦੀ ਐਨਕ ਲਾ ਲੈ ਤੈਨੂੰ ਆਪਾ ਲੱਭ ਜਾਏਗਾ ਵਾਹਿਗੁਰੂ ਦੇ ਦਰਸ਼ਨ ਕਰ ਸਕੇਗਾ ਕਰ ਫਕਰ ਦਾਇਮ ਲਾਏ ਚਸ਼ਮੇ ਜੈ ਤਹਾਂ ਮੌਜੂਦ ਵਾਹਿਗੁਰੂ ਹਰ ਥਾਂ ਤੇ ਹੈ ਸੋ ਵਾਹਿਗੁਰੂ ਕਿਤੇ ਦੂਰ ਨਹੀਂ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਜੈ ਤਹਾਂ ਮੌਜੂਦ ਅਗਰ ਮਤ ਵਿੱਚ ਗੁਰੂ ਦੇ ਗਿਆਨ ਦੀ ਬੰਦਗੀ ਦੀ ਸਿਮਰਨ ਦੀ ਐਨਕ ਲੱਗੀ ਹੋਵੇਗੀ ਮੈਂ ਬੇਨਤੀ ਕਰਾਂ ਫਿਰ ਆਪਣੇ ਮਨ ਦੀ ਮਤ ਨਹੀਂ ਬੋਲੇਗੀ ਫਿਰ ਗੁਰੂ ਦਾ ਗਿਆਨ ਬੋਲੇਗਾ ਹਰ ਥਾਂ 'ਤੇ ਅਨੁਭਵ ਵਿੱਚ ਆ ਜਾਏਗਾ ਜੈਸੇ ਤਿਲ ਤਿਲ ਬਾਸ ਲੀਜੀਅਤ ਕੁਸਮ 'ਤੇ ਤਾਂ 'ਤੇ ਹੋਤ ਹੈ ਫੁਲੇਲ ਜਤਨ ਕੇ ਮਾਨੀਐ ਜੈਸੇ ਤੋਂ ਉਟਾਏ ਦੂਧ ਜਾਮਨ ਜਮਾਏ ਮੱਥ ਸੰਜਮ ਸਹਿਤ ਕ੍ਰਿਤ ਪ੍ਰਗਟਾਏ ਮਾਨੀਐ ਜੈਸੇ ਕੂਆਂ ਖੋਦ ਕਰ ਬਸਦਾ ਤਸਾਏ ਕੋਠੀ ਲੱਜ ਕੋ ਬਹਾਏ ਡੋਲ ਕਾੜ ਜਲ ਆਨੀਐ ਗੁਰ ਉਪਦੇਸ਼ ਤੈਸੇ ਭਾਵਨੀ ਭਗਤ ਪਾਏ ਘਾਟ ਘਾਟ ਪੂਰਨ ਬ੍ਰਹਮ ਪਹਿਚਾਨੀਐ ਫੁੱਲ ਵਿੱਚ ਖੁਸ਼ਬੂ ਹੈ ਪਰ ਫੁੱਲ ਵੇਖਣਾ ਸੁੰਘ ਕੇ ਉਸ ਦੀ ਖੁਸ਼ਬੂ ਤੱਕ ਪੁੱਜ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਦੁੱਧ ਵਿੱਚ ਘਿਓ ਹੈ ਪਰ ਜਮਾ ਕੇ ਰਿੜਕ ਕੇ ਘਿਓ ਤੱਕ ਪੁੱਜ ਧਰਤੀ ਵਿੱਚ ਪਾਣੀ ਹੈ ਪਰ ਉਸ ਪਾਣੀ ਨੂੰ ਜਿਹੜੇ ਪੱਥਰਾਂ ਨੇ ਤੇ ਮਿੱਟੀ ਨੇ ਢੱਕਿਆ ਉਸ ਨੂੰ ਇੱਕ ਪਾਸੇ ਕਰ ਦੇ ਤੇ ਜਲ ਤੱਕ ਪੁੱਜ ਤੇਰੀ ਸੁਰਤ ਵਿੱਚ ਘੱਟ ਘੱਟ ਵਿੱਚ ਅੰਤਰ ਤੇ ਬਾਹਰ ਵਿੱਚ ਵਾਹਿਗੁਰੂ ਹੈ ਪਰ ਉਸ ਵਿੱਚ ਜੋ ਸੰਸਾਰ ਤੇ ਵਿਕਾਰ ਰੁਕਾਵਟ ਬਣ ਗਏ ਨੇ ਉਹਨਾਂ ਨੂੰ ਕੱਢ ਕੇ ਬਾਹਰ ਕਰ ਤੇ ਗੁਰੂ ਦੇ ਉਪਦੇਸ਼ ਦੀ ਐਨਕ ਲਾ ਕੇ ਰੱਬ ਨੂੰ ਘੱਟ ਘੱਟ ਵਿੱਚ ਵੇਖਣਾ ਕਰ
ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ
ਅੱਲਾਹ ਵਾਹਿਗੁਰੂ ਪਰਮੇਸ਼ਵਰ ਪਾਕੰ ਪਾਕ ਹੈ ਪਵਿੱਤਰ ਤੋਂ ਪਵਿੱਤਰ ਹੈ ਬਹੁਤ ਪਵਿੱਤਰ ਹੈ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਵਾਹਿਗੁਰੂ ਇਤਨਾ ਪਵਿੱਤਰ ਹੈ ਅੱਲਾ ਇਤਨਾ ਪਵਿੱਤਰ ਹੈ ਬਈ ਕਮਾਲ ਦੀ ਗੱਲ ਹੈ ਜਿਹੜਾ ਉਸ ਨਾਲ ਸੁਰਤ ਜੋੜ ਲੈਂਦਾ ਉਹਨੂੰ ਵੀ ਪਵਿੱਤਰ ਕਰ ਦਿੰਦਾ ਮੈਂ ਬੇਨਤੀ ਕਰਾਂਗਾ ਅੱਜ ਮਨ ਮੈਲਾ ਹੋ ਗਿਆ ਹੈ ਦੁਨੀਆ ਨਾਲ ਜੁੜ ਕੇ ਔਗਣਾਂ ਨਾਲ ਜੁੜ ਕੇ ਵਿਕਾਰਾਂ ਨਾਲ ਜੁੜ ਕੇ ਨਸ਼ਿਆਂ ਨਾਲ ਜੁੜ ਕੇ ਹੰਕਾਰ ਨਾਲ ਜੁੜ ਕੇ ਜਿਸ ਦਿਨ ਨਾਮ ਨਾਲ ਜੁੜ ਜਾਵਾਂਗੇ ਆਪਾਂ ਪਵਿੱਤਰ ਹੋ ਜਾਏਗਾ ਸ਼ੱਕ ਕਰੋ ਜੇ ਦੂਸਰ ਹੋਏ ਮੈਂ ਤਾਂ ਸ਼ੱਕ ਕਰਾਂ ਵੀ ਰੱਬ ਹੈ ਕਿ ਨਹੀਂ ਧਿਆਨ 'ਚ ਰੱਖਿਓ ਜਿਹਦੇ ਬੰਦੇ ਅੰਦਰ ਇਹਨੂੰ ਕਹਿੰਦੇ ਨੇ ਸ਼ੰਸ਼ਾ ਬਿਰਤੀ ਸ਼ੱਕ ਵਾਲੀ ਬਿਰਤੀ ਜਦੋਂ ਸ਼ੱਕ ਪੈਦਾ ਹੋ ਜਾਂਦਾ ਮੈਂ ਬੇਨਤੀ ਕਰਾਂ ਉਸ ਸਮੇਂ ਬੰਦਾ ਰੱਬ ਨਾਲੋਂ ਟੁੱਟ ਜਾਂਦਾ ਹੈ, ਸ਼ੱਕ ਤਰੇੜ ਹੈ, ਸ਼ਰਧਾ ਮੈਂ ਬੇਨਤੀ ਕਰਾਂ ਜੋੜ ਦਿੰਦੀ, ਸ਼ਰਧਾ ਰੱਖਿਓ ਕਿਉਂਕਿ ਸ਼ੱਕ ਕਰੋ ਜੇ ਦੂਸਰ ਹੋਏ, ਜੇ ਤੇ ਰੱਬ ਤੋਂ ਬਗੈਰ ਕੋਈ ਹੋਰ ਹੋਵੇ, ਤੁਝ ਬਿਨ ਦੂਜਾ ਕੋਈ ਨਾ ਹੈ, ਪਰਮਾਤਮਾ ਤੋਂ ਬਿਨਾਂ ਹੋਰ ਦੂਜਾ ਤੇ ਹੈ ਹੀ ਨਹੀਂ, ਝੂਠਾ ਕਿਸ ਕੋ ਆਖੀਐ ਸਾਹਾ, ਦੂਜਾ ਨਹੀਂ ਕੋਈ, ਹਰ ਥਾਂ ਤੇ ਆਪ ਹੋ, ਪਰਿਪੂਰਨ ਹੋ, ਵਿਆਪਕ ਹੋ, ਘੱਟ ਘੱਟ ਕਮੇ ਹੋ, ਆਪ ਤੋਂ ਬਗੈਰ ਤੇ ਕੋਈ ਹੈ ਹੀ ਨਹੀਂ, ਫਿਰ ਕੀ ਸ਼ੱਕ ਕਰਾਂ ਕਿ ਰੱਬ ਹੈ ਕਿ ਨਹੀਂ। ਹਾਂ, ਇਹ ਗੱਲ ਜ਼ਰੂਰ ਸ਼ੱਕ ਵਿੱਚ ਰੱਖਿਓ ਵੀ ਮੈਂ ਹਾਂ ਕਿ ਨਹੀਂ, ਮੈਂ ਤੇ ਜ਼ਰੂਰ ਸ਼ੱਕ ਕਰਿਓ, ਇਹ ਭੁਲੇਖ ਹੈ ਵੀ ਮੈਂ ਹਾਂ, ਤੂੰ ਹਮੇਸ਼ਾ ਹੈ, ਮੈਂ ਨਹੀਂ ਹਾਂ, ਮੈਂ ਕੀ ਸ਼ੱਕ ਕਰਾਂ, ਇਹ ਮਾਲਕ ਆਪ ਹੀ ਆਪ ਹੋ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਕਬੀਰ ਕਰਮ ਕਰੀਮ ਕਾ, ਵਾਹਿਗੁਰੂ ਰਹਿਮਤ ਕਰਨ ਵਾਲੇ ਨੇ, ਬਖਸ਼ਿਸ਼ ਕਰਨ ਵਾਲੇ ਨੇ, ਔਰ ਇੱਕ ਬੇਨਤੀ ਕਰਦੇ ਹਾਂ, ਉਸ ਦੇ ਘਰ ਵਿੱਚ ਕਰੂਰਤਾ ਨਹੀਂ, ਵਾਹਿਗੁਰੂ ਦੇ ਕੋਲ ਕ੍ਰੋਧ ਨਹੀਂ, ਵਾਹਿਗੁਰੂ ਕੋਲ ਬਦਲਾ ਲਓ ਭਾਵਨਾ ਨਹੀਂ, ਇਤਨੀ ਸ਼ਕਤੀ ਦਾ ਮਾਲਕ ਹੈ, ਕਰੋੜਾਂ ਜੀਵ ਸ਼ਾਇਦ ਰੱਬ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੋਵਣਗੇ, ਪਰ ਸਭ ਨੂੰ ਰੋਜ਼ੀ ਦੇ ਰਿਹਾ, ਬਈ ਕਿੱਡਾ ਆਪ ਦਇਆ ਦੇ ਪੁਤਲੇ, ਬਖਸ਼ਿਸ਼ ਦੇ ਘਰ ਵਾਲੇ ਹੋ, ਅਤੇ ਜਿਹੜਾ ਸ਼ਰਨ ਵਿੱਚ ਆ ਜਾਏ, ਜਨਮਾਂ ਜਨਮਾਂ ਦੇ ਗੁਨਾਹ ਮੁਆਫ ਕਰਕੇ, ਜਨਮਾਂ ਜਨਮਾਂ ਦਾ ਵਿਛੋੜਾ ਮਿਟ ਕੇ ਮਿਲਾ ਲੈਂਦੇ ਹੋ, ਉਹ ਕਰੈ ਜਾਣੈ ਸੋਏ, ਜੋ ਵਾਹਿਗੁਰੂ ਕਰਦਾ ਹੈ ਉਹ ਆਪ ਜਾਣਦਾ ਹੈ, ਜੋ ਜਾਣਦਾ ਹੈ ਮੈਂ ਕੀ ਕਰਨਾ ਕੀ ਨਹੀਂ ਕਰਨਾ, ਵਾਹਿਗੁਰੂ ਆਪ ਸਮਰੱਥ ਸ਼ਕਤੀਮਾਨ ਅਤੇ ਸਰਬ ਵਿਆਪਕ, ਆਪ ਹੀ ਆਪ ਵਿਆਪਕ ਹੋ। ਅੱਜ ਬੇਨਤੀ ਕਰਾਂ, ਇਹ ਪਾਵਨ ਹੁਕਮ ਦੀ ਵਿਚਾਰ ਤੋਂ ਬਾਅਦ ਅਸੀਂ ਜਿੱਥੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਬਦ ਵਿਚਾਰ ਨਾਲ ਜੁੜਨਾ, ਉੱਥੇ ਇੱਕ ਥੋੜ੍ਹਾ ਜਿਹਾ ਸਮਾਂ ਅਸੀਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਨਾਲ ਵੀ ਜੁੜਨਾ। ਅੱਜ ਹੈ ਗੁਰਲਾਧੋ ਦਿਵਸ, ਕਦੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾਨ ਵੇਲੇ ਸਿੱਖਾਂ ਦੇ ਪੁੱਛਣ 'ਤੇ ਸਾਡਾ ਅਗਲਾ ਗੁਰੂ ਕੌਣ ਹੋਵੇਗਾ, ਮੁੱਖੋ ਸੁਭਾਵਕ ਬੋਲਿਆ, ਬਾਬਾ ਬਕਾਲੇ, ਬਾਬਾ ਬਕਾਲੇ। ਇਹ ਗੱਲ ਸਾਰੇ ਸਿੱਖਾਂ ਵਿੱਚ ਫੈਲ ਗਈ ਅਤੇ ਪਖੰਡੀਆਂ ਕੋਲ ਵੀ ਪਹੁੰਚ ਗਈ। ਉਹਨਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇਹਨਾਂ ਬੋਲਾਂ ਦੀ ਦੁਰਵਰਤੋਂ ਕਰਦਿਆਂ ਧੀਰ ਮੱਲੀਆਂ ਨੇ, ਆ ਬਾਬਾ ਬਕਾਲਾ ਦੀ ਧਰਤੀ 'ਤੇ ਆਪਣੀਆਂ ਆਪਣੀਆਂ ਗੱਦੀਆਂ ਲਾ ਲਈਆਂ, ਧਿਆਨ 'ਚ ਰੱਖਿਓ ਗੱਦੀ ਲਾਉਣੀ ਔਖੀ ਨਹੀਂ, ਅਤੇ ਬਾਬੇ ਬਣ ਕੇ ਕੱਪੜੇ ਪਾ ਕੇ ਬਾਬੇ ਦਾ ਸਰੂਪ ਬਣਾਉਣਾ ਵੀ ਔਖਾ ਨਹੀਂ, ਪਰ ਸੱਚਮੁੱਚ ਧੁਰ ਦਰਗਾਹ ਦੀ ਬਖਸ਼ਿਸ਼ ਦੇ ਮਾਲਕ ਕੋਈ ਗੁਰੂ ਤੇਗ ਬਹਾਦਰ ਮਹਾਰਾਜ ਹੋਣ ਅਤੇ ਉਹਨਾਂ ਦੀ ਨਕਲ ਕਰਨੀ ਮੁਨਾਸਬ ਹੀ ਨਹੀਂ, ਪਰ ਆਪਣੀਆਂ ਆਪਣੀਆਂ ਗੱਦੀਆਂ ਲਾ ਲਈਆਂ, ਚੰਦ ਚੰਦ ਚਾਟੜੇ ਵੀ ਨਾਲ ਰੱਖ ਲਏ ਜਿਹੜੇ ਪ੍ਰਚਾਰ ਕਰਦੇ ਵੀ ਆਹ ਬਾਬਾ ਬਹੁਤ ਵਧੀਆ, ਆਹ ਬਾਬਾ ਬਹੁਤ ਵਧੀਆ। ਇਹ ਸੀ ਬਾਬੇ ਬਕਾਲੇ ਦੀ ਧਰਤੀ ਦਾ ਨਕਸ਼ਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਉਹਨਾਂ ਬੋਲਾਂ ਦੀ ਦੁਰਵਰਤੋਂ ਕਰਦਿਆਂ ਆਪਣੀ ਪੇਟ ਪੂਜਾ, ਆਪਣੀ ਰੋਜ਼ੀ ਰੋਟੀ ਅਤੇ ਆਪਣਾ ਪਖੰਡ ਚਲਾਉਣ ਲਈ ਬਾਈ ਬੇਨਤੀ ਕਰਾਂ ਗੱਦੀਆਂ ਲਾ ਕੇ ਬੈਠ ਜਾਂਦੇ। ਇੱਧਰ ਇੱਕ ਸ਼ਾਹ ਹੈ, ਭਾਈ ਮੱਖਣ ਸ਼ਾਹ ਲੁਬਾਣਾ, ਬੜਾ ਵਪਾਰੀ ਹੈ, ਸੌਦਾਗਰ ਹੈ, ਸਮੁੰਦਰੀ ਬੇੜਿਆਂ ਰਾਹੀਂ ਇੱਕ ਦੇਸ਼ ਤੋਂ ਦੂਜੇ ਦੇਸ਼ ਮਾਲ ਲਿਜਾਂਦਾ, ਉੱਧਰੋਂ ਲਿਆ ਕੇ ਇੱਧਰ ਵੇਚਦਾ। ਇਸ ਦਾ ਬੇੜਾ ਅੱਜ ਸਮੁੰਦਰ ਵਿੱਚ ਫਸ ਗਿਆ, ਲਹਿਰਾਂ ਵਿੱਚ ਘਿਰ ਗਿਆ। ਬੇਨਤੀ ਕਰਾਂ, ਬਾਬੇ ਬਕਾਲੇ ਦੇ ਇਤਿਹਾਸ ਤੋਂ ਇੱਕ ਪ੍ਰੇਰਣਾ ਲਿਓ, ਕਦੀ ਜ਼ਿੰਦਗੀ ਵਿੱਚ ਕਿਸੇ ਦਾ ਬੇੜਾ ਘਿਰ ਜਾਏ, ਕਿਹੜਾ ਬੇੜਾ ਹੈ, ਬਾਹਰ ਪਾਣੀ ਦਾ ਬੇੜਾ ਵੀ ਹੈ, ਜੀਵਨ ਦਾ ਸੰਸਾਰਕ ਪੱਖ ਦਾ ਬੇੜਾ ਵੀ ਹੈ, ਕੋਈ ਕਾਰੋਬਾਰੀ ਪੱਖ ਤੋਂ ਬੇੜਾ ਫਸ ਜਾਏ, ਕੋਈ ਸਮਾਜਿਕ ਪੱਖ ਤੋਂ ਬੇੜਾ ਫਸ ਜਾਏ, ਕੋਈ ਪਰਿਵਾਰਕ ਪੱਖ ਤੋਂ ਬੇੜਾ ਫਸ ਜਾਏ, ਤੇ ਕੀ ਕਰਨਾ, ਜਦੋਂ ਆਪਣਾ ਬਲ ਕੰਮ ਨਾ ਆਏ ਤੇ ਗੁਰੂ ਨਾਨਕ ਦੇ ਘਰ ਦੀ ਓਟ ਅਰਦਾਸ ਲੈ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਪਹਿਲਾ ਕਦਮ। ਅਰਦਾਸ ਪੂਰੀ ਹੋ ਜਾਏ ਤੇ ਸ਼ੁਕਰਾਨਾ ਕਰਨਾ ਹੈ ਦੂਜਾ ਕਦਮ, ਤੇ ਸ਼ੁਕਰਾਨਾ ਜਿਨ੍ਹਾਂ ਲਈ ਕਰਨਾ ਹੈ ਉਹਨਾਂ ਨੂੰ ਖੋਜਣਾ ਹੈ ਤੀਜਾ ਕਦਮ। ਅੱਜ ਭਾਈ ਮੱਖਣ ਸ਼ਾਹ ਲਵਾਣਾ ਜੀ ਨੇ ਅਰਦਾਸ ਕੀਤੀ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਸਤਿਗੁਰੂ ਮੇਰਾ ਬੇੜਾ ਪਾਰ ਕਰੋ, ਸ਼ੁਕਰਾਨਾ ਕਰਦਿਆਂ 500 ਮੋਹਰ ਭੇਟ ਕਰਾਂਗਾ। ਬੇੜਾ ਬੰਨੇ ਲੱਗ ਗਿਆ, ਡੁੱਬਾ ਨਹੀਂ, ਇਹ ਸੱਚ ਹੈ। ਜਿਨ੍ਹਾਂ ਸਤਿਗੁਰ ਸਿਓਂ ਆਲਾਏ ਬੇੜੇ ਡੁੱਬਣ ਨਾਹੇ ਭਉ, ਤੂੰ ਸਤਿਗੁਰੂ ਨੂੰ ਪੁਕਾਰ ਕਰ, ਤੇਰੇ ਬੇੜਿਆਂ ਦਾ ਡੁੱਬਣਾ ਤਾਂ ਇੱਕ ਪਾਸੇ ਰਹਿ ਗਿਆ, ਤੈਨੂੰ ਡੁੱਬਣ ਦਾ ਡਰ ਵੀ ਨਹੀਂ ਰਹਿ ਜਾਏਗਾ। ਬੇੜੇ ਡੁੱਬਣ ਨਾਹੇ ਭਉ, ਬੇੜਾ ਬੰਨੇ ਲੱਗ ਗਿਆ। ਹੁਣ ਦਿੱਲੀ ਪੁੱਜਿਆ, ਪਤਾ ਲੱਗਾ, ਉਹਨਾਂ ਕਹਿ ਦਿੱਤਾ ਬਾਬਾ ਬਕਾਲੇ ਅੱਜ ਆ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਪੁੱਜੇ ਨੇ, ਬੜਾ ਅਮੀਰ ਏ, 500 ਮੋਹਰ ਥੈਲੀ ਵਿੱਚ ਇੱਕ ਪਾਸੇ ਰੱਖੀ ਏ। ਪਰ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਆਏ ਨੇ ਨਾ, ਉੱਥੇ ਤੇ ਇੱਧਰ ਵੀ ਗੁਰੂ, ਇੱਧਰ ਵੀ ਗੁਰੂ, ਇੱਧਰ ਵੀ ਗੁਰੂ ਵੇਖ ਕੇ ਹੈਰਾਨ ਹੋ ਗਏ ਨੇ। ਔਰ ਬੜੇ ਅਮੀਰ ਸ਼ਾਹ ਨੂੰ ਵੇਖ ਕੇ ਆ ਇੱਕ ਪਖੰਡੀ ਗੁਰੂ ਦਾ ਚੇਲਾ ਕਹਿੰਦਾ ਇੱਧਰ ਆਓ, ਆ ਬਾਬਾ ਜੀ ਬੜੇ ਤਾਕਤਵਰ ਨੇ, ਬੜੀ ਸ਼ਕਤੀ ਏ, ਇਹਨਾਂ ਕੋਲ ਆਓ। ਦੂਜਾ ਕਹਿੰਦਾ ਨਹੀਂ ਨਹੀਂ, ਇਹਨਾਂ ਕੋਲ ਕੁਝ ਨਹੀਂ, ਇੱਧਰ ਆਓ, ਧਿਆਨ 'ਚ ਰੱਖ ਲਿਓ। ਅਤੇ ਭਾਈ ਮੱਖਣ ਸ਼ਾਹ ਵੇਖਦੇ ਨੇ ਇਹ ਆਪਸ 'ਚ ਇੱਕ ਦੂਜੇ ਨੂੰ ਨਿੰਦੀ ਜਾ ਰਹੇ ਨੇ, ਗੁਰੂ ਕਾਹਦੇ ਅਤੇ ਚੇਲੇ ਕਾਹਦੇ, ਕਿਤੇ ਗੁਰ ਚੇਲੇ ਫਨੂਆ ਕਾਚੇ ਗੁਰ ਤੇ ਮੁਕਤ ਨਾ ਹੋਊਆ, ਕੱਚਾ ਗੁਰੂ ਅਤੇ ਕੱਚਾ ਚੇਲਾ। ਮੈਂ ਬੇਨਤੀ ਕਰਾਂ ਦੋਨਾਂ ਦਾ ਹੀ ਬੇੜਾ ਗਿਆ। ਖੈਰ ਭਾਈ ਮੱਖਣ ਸ਼ਾਹ ਲਵਾਣਾ ਵਿਵੇਕੀ ਮਤ ਵੱਲ ਹੈ। ਹੁਣ ਸੋਚਿਆ ਇਹਨਾਂ ਬਾਈਆਂ 'ਚੋਂ ਲੱਭਾਂ ਤਾਂ ਸਹੀ ਕੋਈ ਤਾਂ ਹੋਵੇਗਾ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬੋਲ ਖਾਲੀ ਨਹੀਂ ਜਾ ਸਕਦੇ। ਲਓ ਜੀ ਤਰੀਕਾ ਲੱਭਿਆ, ਦੋ ਮੋਹਰਾਂ ਕੱਢੀਆਂ। ਜਿਹੜਾ ਸੱਚਾ ਗੁਰੂ ਹੋਵੇਗਾ ਨਾ, ਅੰਤਰਜਾਮੀ ਗੁਰੂ, ਘੜ ਘੜ ਕੇ ਅੰਤਰ ਕੀ ਜਾਣਨ ਵਾਲੇ ਗੁਰੂ, ਉਹ ਤਾਂ ਆਪ ਬੋਲਣਗੇ, ਆਪ ਕਹਿਣਗੇ। ਇਸ ਭਾਵਨਾ ਨਾਲ ਦੋ ਮੋਹਰਾਂ ਇੱਕ ਅੱਗੇ ਰੱਖੀਆਂ, ਬਈ ਜਿਨ੍ਹਾਂ ਨੂੰ ਕੋਈ ਟਕਾ ਵੀ ਭੇਟ ਨਹੀਂ ਕਰਦਾ ਸੀ, ਸੋਨੇ ਦੀਆਂ ਦੋ ਮੋਹਰਾਂ ਵੇਖ ਕੇ ਬਾਗੋ ਬਾਗ ਹੋ ਗਏ, ਵਾਹ ਵਾਹ, ਅਸੀਸਾਂ ਦੀਆਂ ਝੜੀਆਂ ਲਾ ਦਿੱਤੀਆਂ। ਅਤੇ ਅੰਦਰੋਂ ਭਾਈ ਮੱਖਣ ਸ਼ਾਹ ਕਿਸੇ ਦੀ ਸੀਸ ਹੀ ਨਹੀਂ ਲੈ ਰਹੇ ਵੀ ਝੂਠੇ ਪਖੰਡੀ। ਲਓ ਦੋ ਦੋ ਮੋਹਰਾਂ ਰੱਖਦੇ ਗਏ ਨੇ, ਉਹ ਅਸੀਸਾਂ ਦਿੰਦੇ ਗਏ, ਇਹਨਾਂ ਲਈ ਕੋਈ ਨਹੀਂ, ਇਹ ਉਹਨਾਂ ਪ੍ਰਤੀ ਸ਼ਰਧਾ ਨਹੀਂ ਬਣਾਈ। ਸ਼ਾਇਦ ਮੈਂ ਗਿਣਤੀ ਕਰਾਂ ਤਾਂ ਹਿਸਾਬ ਇੰਝ ਵੀ ਲੱਗਦਾ 44 ਮੋਹਰਾਂ ਖਰਾਬ ਕੀਤੀਆਂ, 22 ਸਨ ਨਾ, ਦੋ ਦੋ ਦਿੱਤੀਆਂ, 44 ਮੋਹਰਾਂ ਖਰਾਬ ਕੀਤੀਆਂ। ਪਰ ਅਜੇ ਵੀ ਗੁਰੂ ਸੱਚਾ ਨਹੀਂ ਲੱਭਾ, ਪੁੱਛਿਆ ਕੋਈ ਹੋਰ ਵੀ ਏ, ਕਹਿੰਦੇ ਹਾਂ ਉੱਥੇ ਬੈਠੇ ਨੇ, ਉਹ ਗੁਰੂ ਆਪਣੇ ਆਪ ਨੂੰ ਕਹਾਉਂਦੇ ਨਹੀਂ, ਅਲੋਪ ਗੁਪਤ ਰਹਿੰਦੇ ਨੇ। ਲਓ ਆ ਗਏ ਨੇ, ਜਦੋਂ ਦੋ ਮੋਹਰਾਂ ਅੱਗੇ ਰੱਖੀਆਂ ਨੇ, ਮੇਰੇ ਸਾਹਿਬ ਨਜ਼ਰ ਭਰ ਕੇ ਤੱਕਿਆ ਅਤੇ ਕੀ ਕਹਿੰਦੇ ਨੇ, ਹੇ ਸਿੱਖ ਡੁੱਬਦੀ ਨਾਵ ਤੁਮ ਹਮ ਕੰਢੇ ਦੀਨ ਲਗਾਏ, ਕੰਧੇ ਮੋਏ ਘਾਸੀ ਪਰੀ ਕਿਉਂ ਪੂਜਾ ਰੱਖੋ ਦੁਰਾਏ। ਜਦੋਂ ਬੇੜਾ ਡੁੱਬਦਾ ਸੀ ਉਸ ਸਮੇਂ 500 ਸੁਖੀਆਂ ਸੀ, ਹੁਣ ਦੋ ਅੱਗੇ ਰੱਖਦੇ, ਮੈਂ ਬੇੜਾ ਬੰਨੇ ਲਾਇਆ, ਮੇਰੇ ਕੰਧੇ 'ਚ ਦੇਖ ਘਾਸੀ ਪੈ ਗਈ ਏ, ਅਤੇ ਹੁਣ ਉਹ 500 ਮੋਹਰਾਂ ਹੈਂ ਦੋ ਦੇ ਕੇ 498 ਕਿੱਥੇ ਛਪਾਈ ਬੈਠਾ। ਲਓ ਬਸ ਸੁਣਦਿਆਂ ਸਾਰ ਚਾਹ ਵਿੱਚ ਭਰ ਗਏ, 500 ਮੋਹਰ ਦੀ ਥੈਲੀ ਅੱਗੇ ਰੱਖੀ, ਹੱਥ ਜੋੜੇ, ਬਸ ਸ਼ਰਧਾ ਨੇ ਐਸਾ ਆਪਾਂ ਗੁਰੂ ਨਾਲ ਜੋੜਿਆ। ਹੁਣ ਝਾਤ ਮਾਰੀ, ਬਈ ਕਿੰਨੇ ਲੋਕ ਭੀੜ 'ਚ ਉਹ ਬਾਈਆਂ ਮਗਰ ਤੁਰੇ ਫਿਰਦੇ ਨੇ, ਉੱਥੇ ਹੋਕਾ ਦਿੱਤਾ, ਅੱਜ ਉਹ ਹੋਕੇ ਨੂੰ ਸਾਰੇ ਸੰਸਾਰ 'ਤੇ ਸੁਣਾਉਣ ਦੀ ਲੋੜ ਹੈ। ਕੀ ਹੋਕਾ ਦਿੱਤਾ, ਆਵੋ ਸਿੱਖ ਮੈਂ ਸਤਿਗੁਰ ਲਾਦਾ, ਆਵੋ ਸਿੱਖ ਮੈਂ ਸਤਿਗੁਰ ਲਾਦਾ, ਜਾਂ ਕੀ ਮਹਿਮਾ ਅਗਮ ਅਗਾਦਾ, ਜਾਂ ਕੀ ਮਹਿਮਾ ਅਗਮ ਅਗਾਦਾ,
ਗੋਰਲਾ ਦੋਰੇ ਗੋਰਲਾ ਦੋਰੇ ਗੋਰਲਾ ਦੋਰੇ ਗੋਰਲਾ ਦੋਰੇ ਗੋਰਲਾ ਦੋਰੇ ਗੋਰਲਾ ਦੋਰੇ ਗੁਰੂ ਲੱਭ ਪਿਆ ਗੁਰੂ ਲੱਭ ਪਿਆ ਆ ਪਖੰਡੀਆਂ ਮਗਰ ਨਾ ਜਾਓ ਆਓ ਜਿੱਥੋਂ ਕੁਛ ਮਿਲਣਾ ਉਹਨਾਂ ਦੀ ਚਰਨ ਸ਼ਰਨ ਵਿੱਚੋਂ ਆਓ ਮੈਂ ਬੇਨਤੀ ਕਰਾਂਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਵਿੱਚ ਦੋ ਸ਼ਾਹ ਆਏ ਨੇ ਇੱਕ ਮੱਖਣ ਸ਼ਾਹ ਇੱਕ ਲੱਖੀ ਸ਼ਾਹ ਵਣਜਾਰਾ ਧਿਆਨ 'ਚ ਰੱਖਿਓ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜੱਗ ਦੇ ਅੰਦਰ ਇੰਜ ਪ੍ਰਗਟਾਇਆ ਗੁਰਲਾਦੋ ਰੇ ਕੋਠੇ ਚੜ ਉਸ ਰੌਲਾ ਪਾਇਆ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਦਾ ਧੜ ਚੱਕ ਕੋਠੇ ਵਿੱਚ ਛਪਾਇਆ ਆਪਣੇ ਘਰ ਨੂੰ ਆਪਣੇ ਹੱਥੀਂ ਆਪਣੇ ਗੁਰੂ ਲਈ ਲਾਂਬੂ ਲਾਇਆ ਇੱਕ ਨੇ ਸਤਿਗੁਰ ਤਾਈਂ ਪ੍ਰਗਟਾਇਆ ਇੱਕ ਨੇ ਸਤਿਗੁਰ ਤਾਈਂ ਛੁਪਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਉਸ ਵੀ ਆਪਣਾ ਫਰਜ਼ ਨਿਭਾਇਆ ਧੰਨ ਗੁਰੂ ਤੇਗ ਬਹਾਦਰ ਸ੍ਰੀ ਅਕਾਲ ਉਹ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਾਣ ਕੋਟ ਨਮਸਕਾਰ ਕਰਦੇ ਹਾਂ ਮੈਂ ਇੱਕ ਬੇਨਤੀ ਕਰਾਂਗਾ ਤੁਸੀਂ ਨੌ ਨਿਧੀਆਂ ਦੇ ਖਜ਼ਾਨੇ ਪ੍ਰਾਪਤ ਕਰਨ ਲਈ ਨੌ ਨਿਧੀਆਂ ਦੇ ਖਜ਼ਾਨਿਆਂ ਵੱਲ ਨਾ ਦੌੜਿਓ ਤੁਸੀਂ ਗੁਰੂ ਵੱਲ ਦੌੜਿਓ ਨੌ ਨਿਧੀਆਂ ਦੇ ਖਜ਼ਾਨੇ ਤੁਹਾਡੇ ਘਰ ਦੌੜ ਕੇ ਆਉਣਗੇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ ਸਭ ਥਾਈਂ ਹੋਏ ਸਹਾਏ ਐਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਟਾਣ ਕੋਟ ਨਮਸਕਾਰ ਕਰਦੇ ਹਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਨੂੰ ਸਿਜਦਾ ਕਰੀਏ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 26 ਸਾਲ ਦੇ ਕਰੀਬ ਇੱਕ ਥਾਂ 'ਤੇ ਬੈਠ ਕੇ ਭਗਤੀ ਬੰਦਗੀ ਸਿਮਰਨ ਵਿੱਚ ਆਪਣਾ ਆਪਾ ਬਤੀਤ ਕੀਤਾ ਜੀ
ਟੋਡੇ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਟੋਡੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦੇ ਤਹਿਤ ਪਾਵਨ ਉਪਦੇਸ਼ ਕਰਦੇ ਨੇ ਮਾਈ ਮੇਰੇ ਮਨ ਕੀ ਪਿਆਸ ਮੇਰੇ ਮਨ ਦੀ ਪਿਆਸ ਹੈ ਸੰਸਾਰ ਵਿੱਚ ਕਿਸੇ ਨੂੰ ਕਿਸੇ ਚੀਜ਼ ਦੀ ਪਿਆਸ ਹੈ ਕਿਸੇ ਨੂੰ ਰੋਟੀ ਕਿਸੇ ਨੂੰ ਪਾਣੀ ਕਿਸੇ ਨੂੰ ਧਨ ਕਿਸੇ ਨੂੰ ਸ਼ੋਭਾ ਮਾਣ ਵਡਿਆਈ ਪੁੱਤਰ ਅਤੇ ਜਾਇਦਾਦ ਦੀ ਪਿਆਸ ਪਰ ਮੇਰੇ ਮਨ ਦੀ ਪਿਆਸ ਹੈ ਕਿ ਹਾਂਜੀ
ਇੱਕ ਖੇਨਾ ਰਹਿਣਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ
ਇੱਕ ਛਿਨ ਮਾਤਰ ਵੀ ਮੈਂ ਆਪਣੇ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਰਹਿ ਨਹੀਂ ਸਕਦਾ ਇਹ ਮੇਰੇ ਮਨ ਦੀ ਪਿਆਸ ਹੈ ਮਾਲਕ ਰਹਿਮਤ ਕਰੋ ਬੇਨਤੀ ਕਰਾਂਗਾ ਧਿਆਨ ਦਿਓ ਪਿਆਸ ਅਜੇ ਜਲ ਮਿਲਿਆ ਨਹੀਂ ਵਾਹਿਗੁਰੂ ਦੇ ਨਾਮ ਜਲ ਨੂੰ ਪ੍ਰਾਪਤ ਕਰਕੇ ਵੀ ਸਿੱਖ ਦੀ ਪਿਆਸ ਸਦਾ ਬਣੀ ਰਹਿੰਦੀ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉੱਠੀ ਅਧਕਾਏ ਜਲ ਮਿਲ ਗਿਆ ਪਰ ਇਸ ਦੇ ਪ੍ਰਾਪਤ ਕਰਨ ਦੀ ਅੰਦਰ ਦੀ ਮੇਰੀ ਪਿਆਸ ਹੋਰ ਅਧਿਕ ਬਣਦੀ ਜਾਂਦੀ ਹੈ ਵੀ ਮਾਲਕ ਸਿਮਰਨ ਦਾ ਜਲ ਪੀਂਦਾ ਜਾਵਾਂ ਤਾਂ ਕਿ ਇੱਕ ਦਿਨ ਮਾਲਕ ਦੇ ਦਰਸ਼ਨ ਕਰ ਸਕਾਂ ਇੱਧਰ ਬਬੀਹੇ ਨੂੰ ਪਿਆਸ ਹੈ ਬਾ ਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਣ ਮੈਂ ਬੇਨਤੀ ਕਰਾਂ ਬਬੀਹਾ ਬੇਨਤੀ ਕਰਦਾ ਬਬੀਹਾ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ ਨਿਕਹਿ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ ਇਸ ਕਰਕੇ ਉਸ ਮਾਲਕ ਦੇ ਦਰਸ਼ਨ ਦੀਦਾਰ ਦੀ ਪਿਆਸ ਹੈ ਇੱਕ ਪਲ ਖਿਨ ਵਿਸਰੈ ਤੂੰ ਸਵਾਮੀ ਜਾਣੋ ਬਰਸ ਪਚਾਸਾ ਤੂੰ ਛਿਨ ਮਾਤਰ ਭੁੱਲ ਜਾਏ ਮੈਨੂੰ ਇੰਜ ਲੱਗਦਾ ਜਿਵੇਂ 50 ਸਾਲਾਂ ਦਾ ਵਿਛੋੜਾ ਪੈ ਗਿਆ ਹੋਵੇ ਮਾਲਕ ਰਹਿਮਤ ਕਰੋ ਮੈਂ ਆਪ ਤੋਂ ਬਿਨਾਂ ਰਹਿ ਨਹੀਂ ਸਕਦਾ ਹਾਂ ਜੀ
ਰਹਾਉ ਸਿਮਰੂ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖ ਨਾਸ
ਸਿਮਰੋ ਵਾਹਿਗੁਰੂ ਦਾ ਸਿਮਰਨ ਕਰਾਂ ਉਹ ਨਾਮ ਨਿਰੰਜਨ ਹੈ
ਅਕਾਲਖ ਤੋਂ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਉਸ ਸਿਮਰਨ ਕੀਤਿਆਂ ਮੇਰੀ ਕਾਲਖ ਵੀ ਉਤਰ ਜਾਂਦੀ। ਇਹ ਗੱਲ ਧਿਆਨ 'ਚ ਰੱਖਿਓ, ਜੋ ਆਪ ਪਵਿੱਤਰ ਹੈ ਨਾ, ਜੋ ਆਪ ਨਿਰੰਜਨ ਹੈ, ਨਿਰਅੰਜਨ ਹੈ, ਮਾਇਆਵੀ ਕਾਲਖ ਤੋਂ ਰਹਿਤ ਹੈ, ਜਿਹਦੇ ਸਿਮਰਨ ਕਰਦੇ ਨੇ ਮਨ ਤਨ ਤੇ ਸਭ ਕਿਲ ਵਿਖ ਨਾਸ, ਮਨ ਤੋਂ ਵੀ ਤੇ ਸਰੀਰ ਤੋਂ ਵੀ ਸਾਰੇ ਕਾਲੇ ਪਾਪ ਉਹ ਧੋਤੇ ਜਾਂਦੇ ਹਨ ਜੀ।
ਪੂਰਨ ਪਾਰ ਬ੍ਰਹਮ ਸੁਖ ਦਾਤੇ, ਅਵਿਨਾਸੀ ਬਿਮਲ ਜਾ ਕੋ ਜਾਸ।
ਅਕਾਲ ਪੁਰਖ ਵਾਹਿਗੁਰੂ ਹਜ਼ੂਰ ਕਹਿੰਦੇ ਨੇ ਇਤਨਾ ਪੂਰਨ ਹੈ, ਇਤਨਾ ਰਵਿਆ ਹੋਇਆ ਹੈ ਕਿ ਵਾਹਿਗੁਰੂ ਜੀ ਦੇ ਸਿਮਰਨ ਕਰਨ ਦੇ ਨਾਲ ਹਜ਼ੂਰ ਕਹਿੰਦੇ ਨੇ ਉਸ ਪੂਰਨ ਪਰਮ ਬ੍ਰਹਮ ਪਰਮੇਸ਼ਰ ਸੁਖ ਦਾਤੇ ਨਾਲ ਜੁੜ ਜਾਂਦੇ ਤੇ ਉਹ ਅਵਿਨਾਸ਼ੀ ਬਿਮਲ ਜਾਂ ਕੋ ਜਾਸ, ਬਿਮਲ ਹੈ ਉਹ ਮਲ ਤੋਂ ਰਹਿਤ ਹੈ, ਤੇ ਜਿਹੜੇ ਉਸ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਮੈਲ ਵੀ ਉਤਰ ਜਾਂਦੀ। ਉਹ ਆਪ ਸੁਖਦਾਤਾ ਹੈ, ਜਿਹੜੇ ਜੁੜ ਜਾਂਦੇ ਨੇ ਉਹਨਾਂ ਦੀਆਂ ਝੋਲੀਆਂ ਵੀ ਸੁੱਖਾਂ ਨਾਲ ਭਰ ਜਾਂਦੀਆਂ। ਮੈਂ ਇੱਕ ਬੇਨਤੀ ਕਰਾਂਗਾ, ਅਗਰ ਕਾਲਖ ਨਾਲ ਹੱਥ ਲਾਵਾਂਗੇ ਤੇ ਕਾਲੇ ਹੋਵਾਂਗੇ, ਅਗਰ ਜਲ ਨਾਲ ਹੱਥ ਧੋਵਾਂਗੇ ਤੇ ਕਾਲਖ ਉਤਰ ਜਾਏਗੀ, ਅਗਰ ਅੱਗ ਕੋਲ ਜਾ ਕੇ ਬੈਠਾਂਗੇ ਤੇ ਸੇਕ ਆਏਗਾ, ਹਿਮਾਲਿਆ ਪਰਬਤ ਨਜ਼ਦੀਕ ਜਾਵਾਂਗੇ, ਹੇਮਕੁੰਡ ਸਾਹਿਬ ਨਜ਼ਦੀਕ ਜਾਵਾਂਗੇ ਤੇ ਬਦੋ ਬਦੀ ਠੰਡ ਮਿਲੇਗੀ। ਇਹ ਸੰਸਾਰ ਹੈ ਦੁੱਖ ਸਾਗਰ, ਇਹ ਸੰਸਾਰ ਹੈ ਅਗਨ ਸਾਗਰ। ਅਗਰ ਸੰਸਾਰ ਦੇ ਔਗਣਾਂ, ਵਿਕਾਰਾਂ ਤੇ ਨਸ਼ਿਆਂ ਨਾਲ ਜੁੜਾਂਗੇ, ਮੈਂ ਬੇਨਤੀ ਕਰਾਂ ਦੁੱਖਾਂ ਦੀ ਜ਼ਿੰਦਗੀ ਬਣ ਜਾਏਗੀ। ਅਗਰ ਉਸ ਸੁੱਖ ਦਾਤੇ ਨਾਲ ਜੁੜ ਜਾਵਾਂਗੇ, ਚਾਹੀਦਾ ਤਾਂ ਸੁੱਖ ਹੀ ਹੈ ਨਾ। ਮੈਂ ਬੇਨਤੀ ਕਰਾਂ, ਬੰਦਾ ਜੋ ਕੁਝ ਵੀ ਕਰਦਾ ਉਹ ਸੁੱਖ ਲਈ ਕਰਦਾ ਹੈ, ਪਰ ਮੇਰੇ ਸਾਹਿਬ ਕਹਿੰਦੇ ਨੇ ਭੁਲੇਖਾ ਇਹ ਹੈ ਜਿੱਧਰ ਕਦਮ ਉਠਾਏ ਅਗਰ ਮਨਮਤਤਾ ਦੇ ਹੈ, ਉਹ ਸੁੱਖ ਨਹੀਂ ਸੀ ਪਰ ਸੁੱਖ ਜਾਣ ਕੇ ਜੁੜੇ ਤੇ ਜੋ ਹੈ ਸੀ ਦੁੱਖ ਝੋਲੀ ਵਿੱਚ ਪੈ ਗਏ। ਜਦੋਂ ਵਾਹਿਗੁਰੂ ਨਾਲ ਜੁੜ ਗਏ, ਹਜ਼ੂਰ ਕਹਿੰਦੇ ਨੇ ਉਹ ਸੁੱਖ ਦਾਤਾ ਹੈ, ਸੁੱਖ ਦਾਤਾ। ਧਿਆਨ 'ਚ ਰੱਖਿਓ, ਉਹ ਕੀ ਵੰਡਦਾ? ਸੁੱਖ ਵੰਡਦਾ। ਇਸ ਕਰਕੇ ਉਹਨੂੰ ਕੀ ਆਖਿਆ? ਸੁੱਖ ਦਾਤੇ ਅਵਿਨਾਸ਼ੀ ਬਿਮਲ ਜਾਂ ਕੋ ਜਾਸ, ਮਾਲਕ ਆਪ ਸੁੱਖ ਵੰਡਦੇ ਹੋ ਨਾ, ਤੇ ਜਿਹੜੇ ਤੁਹਾਡੇ ਸਿਮਰਨ ਕਰਕੇ ਸ਼ਰਨ ਸ਼ਰਨ ਵਿੱਚ ਆ ਜਾਂਦੇ ਨੇ, ਨਾਮ ਜਪਦੇ ਨੇ, ਉਹਨਾਂ ਦੀ ਝੋਲੀ ਵਿੱਚ ਆਪ ਸੁੱਖ ਪਾ ਦਿੰਦੇ ਹੋ। ਇਸ ਕਰਕੇ ਸਭ ਸੁੱਖ ਦਾਤਾ ਰਾਮ ਹੈ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ, ਦੂਸਰ ਨਾਹਿਨ ਕੋਏ। ਤੋ ਐਸੇ ਸੁਖਦਾਤੇ ਦੀ ਸ਼ਰਨ ਵਿੱਚ ਚਲੇ ਜਾਈਏ, ਬਿਮਲ ਜਾਂ ਕੋ ਜਾਸ, ਜਿਸ ਦੀ ਐਸੀ ਖੁਸ਼ਬੂ ਜੋ ਬਿਮਲ ਹੈ, ਐਸਾ ਸੁੱਖ ਜੋ ਮਲ ਤੋਂ ਪਾਪਾਂ ਤੋਂ ਰਹਿਤ ਸੁੱਖ ਝੋਲੀ ਵਿੱਚ ਪੈ ਜਾਂਦਾ ਹੈ ਜੀ।
ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਪੇਟੇ ਗੁਣ ਤਾਸ।
ਮਹਾਨ ਸੰਤਾਂ ਦੇ ਮਹਾਨ ਸੰਤ ਧੰਨ ਗੁਰੂ ਗ੍ਰੰਥ ਸਾਹਿਬ ਗੁਰਦੇਵ, ਇਹਨਾਂ ਦੀ ਅਗਰ ਕਿਰਪਾ ਹੋ ਜਾਏ, ਗੁਰੂ ਦੀ ਕਿਰਪਾ ਹੋ ਜਾਏ ਤੇ ਹਜ਼ੂਰ ਕਹਿੰਦੇ ਨੇ ਮੇਰੇ ਸਾਰੇ ਮਨੋਰਥ ਪੂਰੇ ਹੋ ਜਾਣ, ਕਿਰਪਾ ਹੋ ਜਾਏ ਤੇ ਉਸ ਦੇ ਗੁਣਾਂ ਨੂੰ ਭੇਟੇ, ਮਿਲਾਪ ਕਰ ਲੈ। ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣ ਤਾਸ, ਰੱਬ ਦੇ ਗੁਣਾਂ ਨੂੰ ਭੇਟੇ, ਮਿਲਾਪ ਕਰ ਲਵੇ। ਰੱਬ ਦਇਆਵਾਲ, ਰੱਬ ਸ਼ਾਂਤ ਸਰੂਪ, ਰੱਬ ਸਹਿਜ ਰੂਪ, ਰੱਬ ਬੇਨਤੀ ਕਰਾਂ ਦਿਆਲੂ, ਕਿਰਪਾਲੂ, ਉਸ ਪਰਮੇਸ਼ਵਰ ਦੇ ਜੋ ਗੁਣ ਨੇ ਉਹ ਸਾਡੇ ਵਿੱਚ ਵੀ ਆ ਜਾਣ। ਵਾਹਿਗੁਰੂ ਪਵਿੱਤਰ ਹੈ, ਅਸੀਂ ਵੀ ਪਵਿੱਤਰ ਹੋ ਜਾਈਏ। ਵਾਹਿਗੁਰੂ ਨਾਮ ਦਾ ਮੁਜੱਸਮਾ ਹੈ, ਸਾਡੇ ਕੋਲ ਵੀ ਨਾਮ ਆ ਜਾਏ। ਉਹ ਸ਼ਾਂਤ ਸਰੂਪ ਹੈ, ਸਾਡਾ ਜੀਵਨ ਵੀ ਸ਼ਾਂਤ ਸਰੂਪ ਬਣ ਜਾਏ। ਉਹ ਕ੍ਰੋਧਿਤ ਨਹੀਂ, ਉਹ ਦਇਆ ਸਰੂਪ ਹੈ, ਸਾਡਾ ਹਿਰਦਾ ਵੀ ਦਇਆ ਸਰੂਪ ਬਣ ਜਾਏ। ਅਤੇ ਮਾਲਕ ਰਹਿਮਤ ਕਰੋ, ਐ ਗੁਰਦੇਵ ਕਿਰਪਾ ਕਰੋ। ਇੱਕ ਗੱਲ ਧਿਆਨ 'ਚ ਰੱਖਿਓ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ, ਬਾਣੀ ਸੁਣਦੇ, ਉਹਨਾਂ ਦਾ ਉਪਦੇਸ਼ ਸੁਣਦੇ, ਉਹਨਾਂ ਕੋਲ ਗੁਰੂ ਦਾ ਗਿਆਨ ਆ ਜਾਂਦਾ, ਗੁਰੂ ਦਾ ਗਿਆਨ ਆ ਜਾਂਦਾ। ਇਹ ਗੁਰੂ ਦੀ ਕਿਰਪਾ ਹੈ, ਧਿਆਨ 'ਚ ਰੱਖ ਲਿਓ। ਇਹ ਕਿਰਪਾ ਜਦੋਂ ਹੋ ਜਾਂਦੀ ਫਿਰ ਰੱਬ ਦੇ ਘਰ ਦੇ ਸਾਰੇ ਗੁਣ ਉਸ ਹਿਰਦੇ ਵਿੱਚ ਆ ਜਾਂਦੇ ਅਤੇ ਮਾਲਕ ਰਹਿਮਤ ਕਰੋ, ਕਿਰਪਾ ਕਰੋ, ਮੈਨੂੰ ਉਸ ਵਾਹਿਗੁਰੂ ਦੇ ਗੁਣਾਂ ਦਾ ਮਿਲਾਪ ਹੋ ਜਾਵੇ ਜੀ।
ਸਾਤ ਸਹਿਜ ਸੁਖ ਮਨ ਉਪਜਿਓ, ਕੋਟ ਸੂਰ ਨਾਨਕ ਪਰਗਾਸ।
ਬਸ ਫਿਰ ਹਿਰਦੇ ਵਿੱਚ ਸ਼ਾਂਤੀ ਉਪਜੀ, ਸਹਿਜ ਉਪਜਿਆ। ਔਰ ਇੱਕ ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਜਿਨ੍ਹਾਂ ਦੀ ਸ਼ਾਂਤੀ ਕੋਈ ਦੁਨੀਆਂ ਦਾ ਦੁੱਖ ਭੰਗ ਨਹੀਂ ਕਰ ਸਕਦਾ, ਉਹਨਾਂ ਕੋਲ ਕਦੀ ਕੋਈ ਦੁੱਖ ਆ ਹੀ ਨਹੀਂ ਸਕਦਾ। ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸ਼ਾਂਤ ਨਹੀਂ ਹੋਏ, ਉਹ ਸ਼ਾਂਤ ਰਹੇ, ਉਹ ਭਾਣੇ ਵਿੱਚ ਰਹਿ ਕੇ ਸ਼ਾਂਤ ਰਹੇ। ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੋਸ਼ਿਸ਼ ਕੀਤੀ ਗਈ ਡਲਾਉਣ ਦੀ, ਧਰਮ ਤੋਂ ਡੋਲੇ ਨਹੀਂ, ਚੂੰਕਿ ਅੰਦਰਲਾ ਆਪਾ ਜਿਸ ਦਿਨ ਟਿਕ ਜਾਂਦਾ ਉਹ ਸ਼ਾਂਤ ਅਵਸਥਾ ਵਿੱਚ, ਸਹਿਜ ਅਵਸਥਾ ਵਿੱਚ ਚਲਾ ਜਾਂਦਾ, ਉੱਥੇ ਸੁਖ ਮਨ ਉਪਜਿਓ। ਇਹ ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਮਨ ਵਿੱਚੋਂ ਸੁੱਖ ਪੈਦਾ ਹੋਇਆ, ਬਾਹਰੋਂ ਨਹੀਂ ਸੁੱਖ ਆਇਆ, ਧਨ 'ਚੋਂ ਸੁੱਖ ਨਹੀਂ ਆਇਆ, ਮਕਾਨ 'ਚੋਂ ਸੁੱਖ ਨਹੀਂ ਆਇਆ, ਬੱਚਿਆਂ 'ਚੋਂ ਪਰਿਵਾਰ 'ਚੋਂ ਸੁੱਖ ਨਹੀਂ ਆਇਆ, ਕਿਸੇ ਸ਼ੋਭਾ 'ਚੋਂ ਸੁੱਖ ਨਹੀਂ ਆਇਆ, ਕਿਸੇ ਸੰਸਾਰਕ ਗੱਦੀ ਤੋਂ ਸੁੱਖ ਨਹੀਂ ਆਇਆ। ਸੁੱਖ ਕਿੱਥੋਂ ਪੈਦਾ ਹੋਇਆ? ਸੁੱਖ ਮਨ ਉਪਜਿਓ, ਕਿਉਂਕਿ ਆਪਣਾ ਆਪਾ ਵਾਹਿਗੁਰੂ ਵਿੱਚ ਇੱਕਮਿਕ ਹੋ ਗਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਅਤੇ ਜੇ ਮਨ ਜੋਤ ਸਰੂਪ ਵਿੱਚ ਇੱਕਮਿਕ ਹੋ ਗਿਆ ਤਾਂ ਮੈਂ ਬੇਨਤੀ ਕਰਾਂ, ਅੰਦਰੋਂ ਸੁੱਖ ਪੈਦਾ ਹੋਵੇਗਾ ਕਿ ਨਹੀਂ ਹੋਵੇਗਾ? ਅੰਦਰੋਂ ਸ਼ਾਂਤੀ ਮਿਲੇਗੀ ਕਿ ਨਹੀਂ? ਇਹ ਬਾਹਰ ਦੀ ਅਖੌਤੀ ਸ਼ਾਂਤੀ ਸ਼ਾਂਤੀ ਨਹੀਂ ਹੈ। ਇਹ ਗੱਲ ਧਿਆਨ 'ਚ ਰੱਖਿਓ, ਬਾਹਰੋਂ ਕੋਈ ਪਖੰਡ ਕਰਕੇ, ਕੋਈ ਸੰਸਾਰਕ ਸੰਬੰਧ ਬਣਾ ਕੇ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰੇ, ਉਹ ਸ਼ਾਂਤੀ ਉੱਡ ਪੁੱਡ ਜਾਂਦੀ ਹੈ। ਜਦੋਂ ਸ਼ਾਂਤ ਪਾਈ, ਗੁਰ ਸਤਿਗੁਰ ਪੂਰੇ, ਸੁੱਖ ਉਪਜੇ, ਇੱਥੇ ਵੀ ਸੁੱਖ ਉਪਜੇ ਦੀ ਗੱਲ ਹੈ, ਅੰਦਰੋਂ ਪੈਦਾ ਹੋਏ, ਸੁੱਖ ਉਪਜੇ, ਬਾਜੇ ਅਨਹਦ ਤੂਰੇ, ਉੱਥੇ ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲ ਵਿਖ ਸਭ ਨਾਸੇ, ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰੂ ਨਾਨਕ ਮੇਰੀ ਪੈਜ ਸਵਾਰੀ। ਉਹ ਜਿਹੜੀ ਸੁੰਦਰ ਨਾਰੀ, ਅੰਦਰ ਦੀ ਸੁਰਤ, ਇਹ ਗਿਆਨ ਇੰਦਰੀਏ, ਕਰਮ ਇੰਦਰੀਏ, ਇਹਨਾਂ ਨਾਲ ਮਿਲ ਕੇ ਹੁਣ ਆਨੰਦ ਦੀ ਅਵਸਥਾ ਬਣ ਗਈ। ਇੱਥੇ ਹਜ਼ੂਰ ਕਹਿੰਦੇ ਨੇ ਸ਼ਾਂਤ ਸਹਿਜ ਸੁਖ ਮਨ ਉਪਜਿਓ, ਕੋਟ ਸੂਰ ਨਾਨਕ ਪ੍ਰਗਾਸ਼। ਇੰਝ ਲੱਗਦਾ ਜਿਵੇਂ ਕਰੋੜਾਂ ਸੂਰਜ ਚੜ ਗਏ ਹੋਵਨ। ਮੈਂ ਇੱਕ ਬੇਨਤੀ ਕਰਾਂਗਾ, ਮਨ ਪ੍ਰਗਾਸ਼, ਮਨ ਵਿੱਚ ਰੌਸ਼ਨੀ, ਮਨ ਵਿੱਚ ਗਿਆਨ ਦੀ ਰੌਸ਼ਨੀ। ਜੇ ਸੌ ਚੰਦਾ ਉਗਵੈ, ਸੂਰਜ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਇਸੀ ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼। ਅੰਧੇਰਾ ਕਿਹੜਾ ਗਿਆ? ਅਗਿਆਨਤਾ ਦਾ, ਉਹ ਮੈਂ ਦਾ, ਮੈਂ ਹਾਂ, ਮੇਰਾ ਹੈ, ਖਾ ਲਓ, ਐਸ਼ੋ ਇਸ਼ਰਤ ਕਰ ਲਓ, ਦੂਜੇ ਨੂੰ ਨੀਵਾਂ ਦਿਖਾ ਲਓ, ਉਹ ਈਰਖਾ ਦਵੈਸ਼ ਵਾਲਾ ਹਨੇਰਾ ਸੀ, ਨਸ਼ੇ ਕਰ ਲਓ, ਉਹ ਅੰਧੇਰਾ ਸੀ, ਔਗਣ ਵਿਕਾਰਾਂ ਵੱਲ ਦੌੜ ਲਓ, ਉਹ ਅੰਧੇਰਾ ਸੀ। ਮੈਂ ਬੇਨਤੀ ਕਰਾਂ, ਗੁਰੂ ਨੇ ਐਸਾ ਗਿਆਨ ਦਿੱਤਾ, ਐਸਾ ਗਿਆਨ ਦਿੱਤਾ, ਹੁਣ ਗੁਰੂ ਦੇ ਦਿੱਤੇ ਗਿਆਨ ਨਾਲ ਮਨ ਵਿੱਚ ਉਹ ਪ੍ਰਗਾਸ਼ ਹੋ ਗਿਆ, ਮਨ ਵਿੱਚ ਗਿਆਨ ਦੀ ਰੌਸ਼ਨੀ ਹੋ ਗਈ। ਬਸ ਇਹ ਕਹਿ ਸਕਦੇ ਹਾਂ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ਼। ਇੱਥੇ ਹਜ਼ੂਰ ਕਹਿੰਦੇ ਨੇ ਹੁਣ ਮਨ ਵਿੱਚ ਪ੍ਰਗਾਸ਼ ਹੋ ਗਿਆ, ਰੌਸ਼ਨੀ ਹੋ ਗਈ, ਗਿਆਨ ਆ ਗਿਆ। ਔਰ ਇੱਕ ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਬਾਹਰ ਦਾ ਪ੍ਰਕਾਸ਼ ਚਲਾ ਜਾਂਦਾ, ਦੀਵੇ ਦਾ ਪ੍ਰਕਾਸ਼ ਚਲਾ ਜਾਂਦਾ, ਇਲੈਕਟ੍ਰਿਸਿਟੀ ਬਿਜਲੀ ਇਸ ਦਾ ਆਇਆ ਪ੍ਰਕਾਸ਼ ਵੀ ਚਲਾ ਜਾਂਦਾ, ਸੂਰਜ ਇਸ ਦਾ ਪ੍ਰਕਾਸ਼ ਵੀ ਸ਼ਾਮ ਨੂੰ ਚਲਾ ਜਾਂਦਾ, ਚੰਦਰਮਾ ਇਸ ਦਾ ਪ੍ਰਕਾਸ਼ ਵੀ ਚਲਾ ਜਾਂਦਾ, ਪਰ ਜਿਨ੍ਹਾਂ ਕੋਲ ਗਿਆਨ ਦਾ ਪ੍ਰਕਾਸ਼ ਆ ਜਾਂਦਾ, ਮੈਂ ਬੇਨਤੀ ਕਰਾਂ, ਉਹ ਜ਼ਿੰਦਗੀ ਭਰ ਕੇ ਲੋਕ ਪਰਲੋਕ ਵਿੱਚ ਉਹ ਗਿਆਨ ਦਾ ਪ੍ਰਕਾਸ਼ ਕਦੀ ਜਾਂਦਾ ਨਹੀਂ ਹੈ। ਮੇਰੇ ਸਾਹਿਬ ਰਹਿਮਤ ਕਰਨ, ਗੁਰੂ ਕੇ ਸ਼ਬਦ ਦਾ ਪ੍ਰਕਾਸ਼ ਲੈ ਕੇ ਜਾਇਓ। ਛੋਟੀ ਜਿਹੀ ਬੇਨਤੀ 2 ਮਿੰਟ ਦੀ ਕਰਕੇ ਖਿਮਾ ਮੰਗਾਂਗਾ। ਕਹਿੰਦੇ ਨੇ ਮੱਸਿਆ ਦੀ ਰਾਤ ਨੂੰ ਘਰ ਦੇ ਮਾਲਕ ਨੂੰ ਕਿਤੇ ਜਾਣਾ ਪੈ ਗਿਆ, ਪੁਰਾਤਨ ਸਮਾਂ ਸੀ, ਬੜਾ ਹਨੇਰਾ, ਵਾਪਸ ਆ ਗਿਆ, ਘਰਵਾਲੀ ਪੁੱਛਦੀ ਹੈ ਜਾਣਾ ਜ਼ਰੂਰੀ ਸੀ ਮੁੜ ਆਇਓ? ਕਹਿੰਦਾ ਬਾਹਰ ਹਨੇਰਾ ਬਹੁਤ ਹੈ। ਕਹਿੰਦੀ ਮੈਂ ਲੈਂਪ ਜਗਾ ਦਿੰਦੀ ਹਾਂ, ਲੈਂਪ ਨਾਲ ਲੈ ਜਾਓ। ਲਓ ਜੀ ਲੈਂਪ ਜਗਾ ਦਿੱਤੀ, ਹੱਥ ਵਿੱਚ ਫੜੀ ਅਤੇ ਦਲੀਜ 'ਤੇ ਰੱਖ ਕੇ ਨਾ ਕਦਮ ਮਾਪਣ ਲੱਗ ਪਿਆ ਅਤੇ ਕਦਮ ਮਾਪ ਕੇ ਘਰਵਾਲੀ ਨੂੰ ਕਹਿੰਦਾ ਵੀ ਇਸ ਲੈਂਪ ਨੇ ਕੰਮ ਨਹੀਂ ਕਰਨਾ। ਪੁੱਛਦੀ ਕਿਉਂ? ਕਹਿੰਦਾ ਇਹਦੀ ਲਾਈਟ 'ਤੇ 25 ਫੁੱਟ 'ਤੇ ਜਾਂਦੀ ਹੈ, ਮੈਂ ਜਾਣਾ 5 ਮੀਲ, ਇਹ ਲੈਂਪ ਕੰਮ ਨਹੀਂ ਕਰੇਗੀ। ਘਰਵਾਲੀ ਨੇ ਮੱਥੇ 'ਤੇ ਹੱਥ ਮਾਰਿਆ, ਉਹ ਡਾਢੇ ਹੀ ਭੋਲੇ ਹੋ, ਝੱਲੇ ਹੋ, ਹੱਦ ਹੋ ਗਈ ਹੈ। ਜੇ ਲੈਂਪ ਨੂੰ ਦਲੀਜ 'ਤੇ ਰੱਖ ਕੇ ਸਫ਼ਰ ਕਰਨਾ ਚਾਹੋਗੇ 25 ਫੁੱਟ ਤੱਕ ਪ੍ਰਕਾਸ਼ ਦੇਵੇਗੀ, ਜੇ ਹੱਥ ਵਿੱਚ ਫੜ ਕੇ ਲੈ ਜਾਓਗੇ ਤਾਂ 25 ਮੀਲ ਤੱਕ ਵੀ ਕੰਮ ਦੇਵੇਗੀ। ਮੈਂ ਬੇਨਤੀ ਕਰਾਂ, ਅਗਰ ਗੁਰੂ ਕੇ ਸ਼ਬਦ ਦੇ ਪ੍ਰਕਾਸ਼ ਨੂੰ ਇਕੱਲਾ ਸਤਸੰਗਤ ਤੱਕ ਸੀਮਤ ਰੱਖਾਂਗੇ ਤਾਂ ਬੈਠੇ ਬੈਠੇ ਟਿਕੇ ਰਹਾਂਗੇ, ਬੈਠੇ ਬੈਠੇ ਗਿਆਨ ਦੇ ਵਿੱਚ ਰੁੱਝੇ ਰਹਾਂਗੇ। ਪਰ ਜੇ ਇਹ ਗੁਰੂ ਕੇ ਗਿਆਨ ਦਾ ਪ੍ਰਕਾਸ਼ ਇੱਥੇ ਛੱਡ ਕੇ ਚਲੇ ਗਏ ਤਾਂ ਬਾਹਰ ਅੰਧੇਰੇ ਦੀ ਜ਼ਿੰਦਗੀ ਬਣ ਜਾਏਗੀ। ਜੇ ਗੁਰੂ ਦੇ ਗਿਆਨ ਦੇ ਪ੍ਰਕਾਸ਼ ਦੀ ਲੈਂਪ ਨੂੰ ਹੱਥ ਵਿੱਚ ਸੁਰਤ ਵਿੱਚ ਪਕੜ ਕੇ ਰੱਖਾਂਗੇ, ਫਿਰ ਕਦਮ ਕਦਮ 'ਤੇ ਇਹ ਗੁਰੂ ਦੇ ਗਿਆਨ ਦਾ ਪ੍ਰਕਾਸ਼ ਰੌਸ਼ਨੀ ਸੋਝੀ ਜ਼ਿੰਦਗੀ ਵਿੱਚ ਕਦੀ ਅੰਧੇਰੇ ਵਿੱਚ, ਕਿਸੇ ਖੱਡ ਵਿੱਚ, ਕਿਸੇ ਗੜੇ ਵਿੱਚ ਡੁੱਬਣ ਨਹੀਂ ਦੇਵੇਗੀ। ਇਹ ਮੇਰੇ ਸਾਹਿਬ ਰਹਿਮਤ ਕਰਨ, ਸ਼ਾਂਤ ਸਹਿਜ ਸੂਖ ਮਨ ਉਪਜਿਓ, ਕੋਟ ਸੂਰ ਨਾਨਕ ਪ੍ਰਕਾਸ਼, ਇਹ ਕਰੋੜਾਂ ਸੂਰਜਾਂ ਜੈਸਾ ਮਿਲਿਆ ਗੁਰੂ ਦੇ ਗਿਆਨ ਦਾ ਪ੍ਰਕਾਸ਼। ਉਹ ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੈ ਮਨ ਆਏ, ਸਾਹਿਬ ਰਹਿਮਤ ਕਰਨ ਬਖਸ਼ਿਸ਼ ਨਾਲ ਹੀ ਮਨ ਵਿੱਚ ਗੁਰੂ ਦੇ ਗਿਆਨ ਦਾ ਪ੍ਰਕਾਸ਼ ਵਸ ਜਾਏ ਜੀ। ਮੈਂ ਇਹਨਾਂ ਅੱਖਰਾਂ ਨਾਲ ਕੋਟਾਨ ਕੋਟ ਧੰਨਵਾਦ ਕਰਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹਾਰਦਿਕ ਤੌਰ 'ਤੇ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ ਜੋ ਕਿ ਧਰਮ ਦੀ ਸ਼ਬਦ ਵਿਚਾਰ ਦੀ ਅਗਵਾਈ ਕਰਾਉਣ ਹਿੱਤ ਆਪ ਸ਼ਬਦ ਪ੍ਰਚਾਰ ਵਿਚਾਰ ਵਿੱਚ ਰੁਝੇਵੇਂ ਰੱਖਦੇ, ਸਾਹਿਬ ਰਹਿਮਤ ਕਰਨ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਹਾਰਦਿਕ ਤੌਰ 'ਤੇ ਧੰਨਵਾਦ। ਆਪ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਜੀ ਆਇਆਂ ਕਹਿੰਦੇ ਹਾਂ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਗੁਰੂ ਕੇ ਸ਼ਬਦ ਦੇ ਵਿਚਾਰ ਦੇ ਇਹ ਪਾਵਨ ਜੋ ਸਾਹਿਬ ਨੇ ਬਖਸ਼ਿਸ਼ ਕੀਤੇ ਲੜੀਵਾਰ ਸ਼ਬਦ ਦੇ ਬੋਲ ਦੁਬਾਰਾ ਫਿਰ ਅਖੀਰਲੀਆਂ 2 ਪੰਕਤੀਆਂ ਸ਼ਰਵਣ ਕਰੀਏ, ਉਪਰੰਤ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਸੰਤ ਪ੍ਰਸਾਦ ਮੇਰੇ ਪੂਰ ਮਨੋਰਥ, ਕਰ ਕਿਰਪਾ ਭੇਟੇ ਗੁਣਤਾਸ, ਸਾਂਤ ਸਹਿਜ ਸੁਖ ਮਨ ਉਪਜਿਓ, ਕੋਟ ਸੂਰ ਨਾਨਕ ਪ੍ਰਗਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।